दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भीखण शाह का। प्रसंग इथों तक पहुंचा है कि माता नानकी जी कहिंदे ने कि जिन्हां दे घर साहिबजादा प्रगट होया अजे उन्हां ने भी आण के अपने साहिबजादे नूं नहीं देखिया भाव के सतगुरु तेग बहादुर ने होर असी किसे नूं किवें दिखा दी। कल इथों तक कथा पहुंची सी अज इथों अगे मैं प्रारंभ करदा। सो कैसे अब वहर ले जावो पर मत रिप के नर दिख रावो। माता नानकी जी सारिया नूं कहिंदे ने के ऐसे साहिबजादे नूं तुसीं बाहर क्यों ले जाना चाहुंदे पर मत रिप को नर दिख रावो भाव के पराए मत दे वैरी पुरखां नूं तुसीं दिखाउण दी गल करदे। पुत्र परम प्रिया थोरे दिन को किमें उत्साह करूं मैं मन को। माता नानकी जी कहिंदे ने कि पुत्र बहुत प्यारा है ते थोड़िया दिनां दा है भाव के बड़ा छोटा है ते मैं इस तरह दे उत्साह नूं किमें धारण करा कि मैं बाहर इस नूं किसे पराए दे कोल लै जावां। अनक पांत की रक्षा करनी लग बालक की सबहिन बरनी। माता नानकी जी कहिंदे ने कि सारे दे सारे जेड़े भले मनुख ने ओ इसे तरीके दी सिख्या देंदे ने कि छोटे बालक दी सारियां तों ज्यादा वधिया निगरानी करनी चाहीदी। नर परदेसी को दिख रावन डीठ याद अव गुण पर छावन। माता नानकी जी कहिंदे ने कि जेकर उस पीर दे मन दे विच कोई बेईमानी नहीं है तां वी बाहर ले जा के किसे परदेसी नूं दिखाउणा बड़ी माड़ी गल समझी जांदी है। कहिंदी है डीठ आद अवगुण परछावन भाव के पराए दी नजर लग जांदी है इस तों इलावा पराए दा परछावा पै जाणा वी माड़ा है। इते आद के और समझो सारे तिने उठावो बिना उचारे। इस करके माता नानकी जी कहिंदे ने तुसी सारे दे सारे मेरी आखी हुई गल नूं समझ लो ते फिर उस पीर नूं जिहड़ा आया होया बेनती दे समेत वापस भेज दे। गौर करते देहो रुचर आहारा कृतम शटाण अनेक पर कारा। माता नानकी जी कहिंदे ने कि उस नूं जाके कहो कि अजे दर्शन नहीं हो सकदा प्रेम दे नाल ओनू वापस मोड़ दियो गुरु घर दे विचों जो कुछ चाहुंदा है उसनु दित्ता जावे छकण दे वास्ते घिओ मंगदा है घिओ दियो इस तों इलावा जेकर किसे मिठे प्रसाद नूं लोड़दा है ते ओ प्रदान करो। अपर चाह कुछ जाचण केरी ਵਸਤਰ ਦਰਬ ਦੀ ਜੈ ਬਿਨ ਦੇਰੀ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਉਸ ਦੇ ਮਨ ਦੇ ਵਿੱਚ ਕਿਸੇ ਹੋਰ ਚੀਜ਼ ਨੂੰ ਮੰਗਣ ਦੀ ਇੱਛਾ ਹੈ ਤੇ ਉਹਦੀ ਹਰ ਇੱਕ ਇੱਛਾ ਨੂੰ ਪੂਰਾ ਕੀਤਾ ਜਾਵੇ, ਕੱਪੜਿਆਂ ਦੀ ਲੋੜ ਹੈ ਤੇ ਕੱਪੜੇ ਦਿੱਤੇ ਜਾਣ, ਜੇ ਮਾਇਆ ਮੰਗਦਾ ਹੈ ਤੇ ਮਾਇਆ ਦਿਓ।
ਬਾਲਕ ਵਹਿਰ ਦਰਸ ਤੇ ਬਿਨਾ ਦੇਉ ਤੈਨੂੰ ਕਰ ਆਦਰ ਕਨਾ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਬਾਲਕ ਨੂੰ ਬਾਹਰ ਨਹੀਂ ਜਾ ਕੇ ਦਿਖਾਉਣਾ, ਇਸ ਗੱਲ ਤੋਂ ਬਗੈਰ ਉਹ ਜੋ ਚਾਹੁੰਦਾ ਹੈ ਉਹੀ ਕਰੋ।
ਬੇਸ ਭਲੇ ਦਰਵੇਸ਼ ਵਿਸ਼ੇਸ਼ ਜਿਉ ਕਿਉ ਕਰੋ ਪ੍ਰਸੰਨ ਅਸ਼ੇਸ਼।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਦਰਵੇਸ਼ਾਂ ਦਾ ਉਸਦਾ ਭੇਸ ਹੈ, ਦਰਵੇਸ਼ ਬੜੇ ਭਲੇ ਹੁੰਦੇ ਨੇ, ਇਸ ਕਰਕੇ ਜਿਵੇਂ ਨਾ ਕਿਵੇਂ ਉਹਨੂੰ ਪ੍ਰਸੰਨ ਕਰਕੇ ਹੀ ਭੇਜੋ।
ਸੁਣਤ ਨਾਨਕੀ ਤੇ ਸਭ ਆਏ ਸ਼ਾਹ ਪੀਖ ਕੋ ਮਿਲ ਸਮੂ ਜਾਏ।
ਸੁਣ ਕੇ ਮਾਤਾ ਜੀ ਦੇ ਹੁਕਮ ਨੂੰ ਸਾਰੇ ਬਾਹਰ ਆਏ ਨੇ, ਭੀਖਣ ਸ਼ਾਹ ਨੂੰ ਆਣ ਕੇ ਮਿਲੇ।
ਜਨਨੀ ਕੋ ਸੁਤ ਹੋਏ ਅਤ ਪਿਆਰੋ ਅਰ ਬਾਲਕ ਬੈ ਆਪ ਵਿਚਾਰੋ।
ਆਣ ਕੇ ਪੀਰ ਨੂੰ ਕਹਿੰਦੇ ਨੇ ਕਿ ਦੇਖੋ ਪੀਰ ਜੀ, ਮਾਂ ਨੂੰ ਆਪਣਾ ਪੁੱਤਰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ, ਇਸ ਤੋਂ ਇਲਾਵਾ ਤੁਸੀਂ ਆਪ ਵਿਚਾਰ ਕਰ ਸਕਦੇ ਹੋ ਕਿ ਬਾਲਕ ਬੜੀ ਛੋਟੀ ਆਯੂ ਦਾ ਹੈ।
ਅਲਪ ਦਿਵਸ ਤੇ ਜਨਮ ਭਾਇਓ ਹੈ ਅਜੂ ਵਹਿਰ ਨਿਕਸਨਾ ਕੀਓ ਹੈ।
ਭਾਵ ਕੇ ਥੋੜੇ ਦਿਨ ਹੋਏ ਨੇ ਬਾਲਕ ਨੇ ਜਨਮ ਨੂੰ ਧਾਰਨ ਕੀਤਾ ਹੈ, ਅਜੇ ਤੱਕ ਬਾਹਰ ਕਿਸੇ ਨੂੰ ਵੀ ਸਾਹਿਬਜ਼ਾਦੇ ਦਾ ਦਰਸ਼ਨ ਕਰਾਇਆ ਨਹੀਂ ਗਿਆ।
ਗੁਰ ਕਰ ਤੇ ਭੋਜਨ ਸਭ ਲੀਜੈ ਤ੍ਰਿਪਤੋ ਮਨ ਪ੍ਰਸੰਨ ਕੋ ਕੀਜੈ।
ਇਸ ਕਰਕੇ ਸਾਹਿਬਜ਼ਾਦੇ ਦਾ ਦਰਸ਼ਨ ਇਸ ਵੇਲੇ ਤੁਹਾਨੂੰ ਕਰਾਇਆ ਨਹੀਂ ਜਾ ਸਕਦਾ, ਗੁਰੂ ਘਰ ਦੇ ਵਿੱਚੋਂ ਤੁਸੀਂ ਭੋਜਨ ਨੂੰ ਲੈ ਸਕਦੇ ਹੋ ਤੇ ਭੋਜਨ ਨੂੰ ਛੱਕ ਕੇ ਪ੍ਰਸੰਨਤਾ ਦੇ ਨਾਲ ਤ੍ਰਿਪਤ ਹੋਵੋ।
ਅਸਮੰਜਸ ਲਿਆਵਣ ਘਰ ਬਾਹਰ ਤਿੰਨ ਜਨਨੀ ਨਹੀਂ ਮਾਨੈ ਜ਼ਾਹਰ।
ਸਾਹਿਬਜ਼ਾਦੇ ਨੂੰ ਘਰ ਦੇ ਵਿੱਚੋਂ ਬਾਹਰ ਲਿਆਉਣਾ ਇਹ ਬੜੀ ਔਖੀ ਗੱਲ ਹੈ, ਕਿਉਂਕਿ ਦੋਵੇਂ ਹੀ ਮਾਤਾਵਾਂ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਰਾਜ਼ੀ ਨਹੀਂ ਹਨ। ਭਾਵ ਕੇ ਜਿਹੜੀ ਮਾਤਾ ਹੈ, ਭਾਵ ਕੇ ਗੁਜਰੀ ਜੀ, ਉਹ ਵੀ ਨਹੀਂ ਚਾਹੁੰਦੇ ਇਸ ਤਰ੍ਹਾਂ ਕਰਨਾ, ਤੇ ਵੱਡੇ ਜਿਹੜੇ ਮਾਤਾ ਨਾਨਕੀ ਜੀ ਨੇ ਉਹ ਵੀ ਆਗਿਆ ਨਹੀਂ ਦਿੰਦੇ ਕਿ ਬਾਲਕ ਨੂੰ ਬਾਹਰ ਲਿਆਇਆ ਜਾਵੇ।
ਬਾਹਰ ਆਏ ਦਰਸੋ ਦਰਸਨ ਮਿਲੋ ਗੁਰਨ ਮਨ ਹੋਏ ਪਰ ਸਨ।
ਦੁਬਾਰਾ ਫੇਰ ਕਦੇ ਹੋਰ ਸਮੇਂ ਤੁਸੀਂ ਆਇਓ ਤੇ ਤੁਹਾਨੂੰ ਦਰਸ਼ਨ ਜ਼ਰੂਰ ਸਾਹਿਬਜ਼ਾਦੇ ਦਾ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਦੁਬਾਰਾ ਆਉਣ ਦੇ ਨਾਲ ਇੱਕ ਹੋਰ ਵੀ ਬਹੁਤ ਵੱਡਾ ਲਾਭ ਹੋਵੇਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਵੀ ਆਏ ਹੋਣਗੇ ਤੇ ਤੁਸੀਂ ਉਹਨਾਂ ਦਾ ਵੀ ਦਰਸ਼ਨ ਕਰਕੇ ਪ੍ਰਸੰਨ ਹੋਵੋਗੇ।
ਕਰੋ ਮਿਹਰ ਕੀ ਨਦਰ ਬਿਸਾਲਾ ਸ਼ੁਭ ਦਰਵੇਸ਼ ਆਪ ਕੀ ਚਾਲਾ।
ਤੁਸੀਂ ਮਿਹਰ ਦੀ, ਕਰਮ ਦੀ, ਦਇਆ ਦੀ ਨਜ਼ਰ ਸਾਰਿਆਂ ਦੇ ਉੱਤੇ ਕਰੋ, ਕਿਉਂਕਿ ਤੁਹਾਡਾ ਦਰਵੇਸ਼ ਸਰੂਪ ਹੈ, ਤੁਹਾਡੀ ਰੀਤ ਬਹੁਤ ਉੱਚੀ।
ਪਰਵਦਗਾਰ ਸਿਫਤ ਮੈਂ ਰੰਗੇ ਛਿਤ ਸੀ ਛਮਾ ਧਰੋ ਸਰ ਬੰਗੇ।
ਕਹਿੰਦੇ ਨੇ ਕਿ ਤੁਸੀਂ ਦਰਵੇਸ਼ ਹੋ, ਪਰਵਦਗਾਰ ਭਾਵ ਕੇ ਖੁਦਾ ਦੀ ਸਿਫਤ ਦੇ ਵਿੱਚ ਤੁਹਾਡਾ ਮਨ ਰੰਗਿਆ ਹੋਇਆ, ਤੁਸੀਂ ਇਸ ਤਰ੍ਹਾਂ ਦੀ ਖਿਮਾ ਨੂੰ ਧਾਰਨ ਕਰਦੇ ਹੋ ਜਿਵੇਂ ਦੀ ਖਿਮਾ ਧਾਰਨ ਕਰਦੀ ਹੈ ਧਰਤੀ।
ਸ਼ਮਤ ਸ਼ੁਧਤ ਤੁਮ ਪੀਓ ਨ ਪਾਣੀ ਇਕ ਰਸ ਰਹੇ ਮੌਣ ਕੋ ਠਾਨੀ।
ਤੁਸੀਂ ਥੱਕੇ ਹੋਇਓ, ਇਸ ਤੋਂ ਇਲਾਵਾ ਭੁੱਖੇ ਵੀ ਹੋ, ਤੁਸੀਂ ਪਾਣੀ ਤੱਕ ਨਹੀਂ ਪੀਤਾ, ਇੱਕ ਰਸ ਦੇ ਵਿੱਚ ਹੀ ਮੌਨਤਾ ਨੂੰ ਧਾਰਨ ਕਰਕੇ ਬੈਠੇ ਹੋ, ਕਿਰਪਾ ਕਰਕੇ ਹੱਠ ਨੂੰ ਛੱਡੋ, ਪ੍ਰਸ਼ਾਦ ਪਾਣੀ ਛਕੋ ਤੇ ਵਾਪਸ ਮੁੜ ਜਾਓ।
ਸ੍ਰੀ ਗੁਰ ਕੇ ਦਰਬਾਰ ਅਗਾਰੀ ਨਹੀਂ ਬੈਠਣ ਬਣ ਹੈ ਹੱਠ ਧਾਰੀ।
ਇਸ ਤਰੀਕੇ ਦੇ ਨਾਲ ਸਤਿਗੁਰੂ ਦੇ ਦਰਬਾਰ ਦੇ ਅੱਗੇ ਇੱਥੇ ਤੁਹਾਡਾ ਬੈਠਣਾ ਹੱਠ ਨੂੰ ਧਾਰਨ ਕਰਕੇ ਬਿਲਕੁਲ ਵੀ ਯੋਗ ਨਹੀਂ ਬਣਦਾ।
ਸੁਣ ਕਰ ਸ਼ਾਹ ਪੀਖ ਪੁਣ ਬੋਲਾ ਸ਼ਰਧਾ ਜਿਸ ਕੇ ਹਿਰਦੈ ਅਡੋਲਾ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸੁਣ ਕੇ ਫਿਰ ਭੀਖਣ ਸ਼ਾਹ ਬੋਲਿਆ, ਕਹਿੰਦਾ ਸ਼ਰਧਾ ਜਿਸ ਕੇ ਹਿਰਦੈ ਅਡੋਲਾ, ਭਾਵ ਕੇ ਜਿਸ ਮਨੁੱਖ ਦੇ ਹਿਰਦੇ ਦੇ ਵਿਚ ਅਡੋਲ ਤਰੀਕੇ ਦੇ ਨਾਲ ਸ਼ਰਧਾ ਟਿਕੀ ਹੋਈ। ਪਟਨੇ ਨਗਰ ਵਿਖੇ ਜਬ ਬਰਿਓ, ਸਿਰ ਨਿਵਾਏ ਮੈਂ ਪ੍ਰਣ ਕੋ ਕਰਿਓ। ਕਹਿੰਦਾ ਕਿ ਅਡੋਲ ਜਿਹੜੀ ਸ਼ਰਧਾ ਹੈ ਉਹਨੇ ਮੇਰੇ ਮਨ ਦੇ ਵਿਚ ਘਰ ਕੀਤਾ ਹੋਇਆ। ਜਦੋਂ ਹੀ ਮੈਂ ਪਟਨੇ ਨਗਰ ਦੇ ਵਿਚ ਪ੍ਰਵੇਸ਼ ਕੀਤਾ ਸੀ ਤੇ ਸਿਰ ਨਿਵਾਇਆ ਸੀ ਤੇ ਨਾਲ ਹੀ ਆਪਣੇ ਮਨ ਦੇ ਵਿਚ ਇੱਕ ਪ੍ਰਣ ਨੂੰ ਧਾਰਨ ਕੀਤਾ ਸੀ। ਦਰਸੋ ਬਰ ਖੁਰਦਾਰ ਯਾਦ, ਪੁਣ ਖਾਵੋ ਪੀਵੋ ਸਾਲਾਦ। ਕਹਿੰਦਾ ਕਿ ਨਗਰ ਦੇ ਵਿਚ ਪ੍ਰਵੇਸ਼ ਕਰਦਿਆਂ ਸਾਰ ਹੀ ਮੈਂ ਇੱਕ ਪ੍ਰਣ ਨੂੰ ਧਾਰਨ ਕੀਤਾ ਸੀ ਕਿ ਜਦੋਂ ਤੱਕ ਮੈਂ ਸਾਹਿਬਜ਼ਾਦੇ ਦਾ ਦਰਸ਼ਨ ਕਰ ਨਹੀਂ ਲੈਂਦਾ ਉਨ੍ਹਾਂ ਚਿਰ ਕੁਝ ਵੀ ਨਹੀਂ ਖਾਵਾਂਗਾ ਤੇ ਕੁਝ ਵੀ ਨਹੀਂ ਪੀਵਾਂਗਾ। ਕੋਸ ਸਹਿ ਕਰੇ ਚੱਲ ਕਰ ਆਏ, ਜਨਮ ਜਾਣ ਮਨ ਹਮ ਹਰ ਖਾਏ। ਕਹਿੰਦਾ ਹੈ ਕਿ ਸੈਂਕੜੇ ਕੋਹਾਂ ਦੀ ਦੂਰੀ ਨੂੰ ਤੈਅ ਕਰਕੇ ਮੈਂ ਪਟਨੇ ਨਗਰ ਦੇ ਵਿਚ ਪਹੁੰਚਿਆ ਹਾਂ। ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਸੀ ਜਦੋਂ ਮੈਨੂੰ ਆਪਣੀ ਕਰਾਮਾਤ ਦੇ ਨਾਲ ਇਸ ਗੱਲ ਦਾ ਪਤਾ ਲੱਗਾ ਕਿ ਅਵਤਾਰ ਨੂੰ ਧਾਰਨ ਕੀਤਾ ਹੈ ਪ੍ਰਭੂ ਨੇ ਸਵਯਂ। ਲੈਣ ਦੇਣ ਕੋ ਅਪਰ ਨ ਕਾਜ, ਦਰਸ਼ਨ ਏਕ ਗਰੀਬ ਨਿਵਾਜ। ਕਹਿੰਦਾ ਕਿ ਹੋਰ ਕੋਈ ਵੀ ਲੈਣ ਦੇਣ ਦਾ ਮੇਰਾ ਕੋਈ ਕੰਮ ਨਹੀਂ ਹੈ। ਮੈਂ ਭੋਜਨ ਛਕਣ ਦੇ ਵਾਸਤੇ ਨਹੀਂ ਆਇਆ, ਮੈਂ ਤੇ ਇੱਕ ਦਰਸ਼ਨ ਕਰਨ ਦੇ ਵਾਸਤੇ ਆਇਆ ਹਾਂ। ਗਰੀਬ ਨਿਵਾਜ ਦਾ ਦਰਸ਼ਨ ਇੱਕ ਵਾਰ ਕਰਾ ਦਿਓ। ਹਮ ਫਕੀਰ ਦਰਵੇਸ਼ ਹਮੇਸ਼, ਜਗ ਕਲੇਸ਼ ਚਹ ਰਹਿਤ ਅਸ਼ੇਸ਼। ਪੀਰ ਜੀ ਕਹਿੰਦੇ ਨੇ ਕਿ ਅਸੀਂ ਫਕੀਰ ਹਾਂ, ਦਰਵੇਸ਼ ਹਾਂ, ਜਗਤ ਦੇ ਕਲੇਸ਼ਾਂ ਦੇ ਵਿਚ ਅਸੀਂ ਬਿਲਕੁਲ ਵੀ ਨਹੀਂ ਫਸਦੇ। ਅਸੀਂ ਤੇ ਦਰਸ਼ਨ ਕਰਨ ਦੇ ਵਾਸਤੇ ਆਇਆ, ਹੋਰ ਕੋਈ ਇੱਛਾ ਨਹੀਂ। ਜਿਮ ਜਾਣੋ ਤਿਸ ਦਰਸ ਕਰਾਵੋ, ਕਹਿਓ ਮਾਣ ਹਮ ਕੋ ਹਰ ਖਾਵੋ। ਜਿਵੇਂ ਨਾ ਕਿਵੇਂ ਕਰਕੇ ਸਾਨੂੰ ਬਸ ਸਾਹਿਬਜ਼ਾਦੇ ਦਾ ਦਰਸ਼ਨ ਕਰਵਾ ਦਿਓ, ਮੇਰੇ ਕਹੇ ਨੂੰ ਮੰਨੋ, ਮੇਰੀ ਕਹੀ ਹੋਈ ਗੱਲ ਨੂੰ ਮੰਨ ਕੇ ਮੈਨੂੰ ਪ੍ਰਸੰਨ ਕਰੋ, ਖੁਸ਼ ਕਰੋ। ਨਾ ਤਾਂ ਭਰੇ ਰਹੇ ਦਰਬਾਰ, ਕਰੇ ਬੰਦਗੀ ਪਰਵਦ ਗਾਰ। ਜੇਕਰ ਸਾਡੀ ਗੱਲ ਨੂੰ ਨਹੀਂ ਮੰਨੋਗੇ ਤੇ ਅਸੀਂ ਤਿੰਨੇ ਹੀ ਤੁਹਾਡੇ ਇਸ ਦਰਬਾਰ ਦੇ ਅੱਗੇ ਬੈਠੇ ਰਵਾਂਗੇ ਤੇ ਪਰਵਦਗਾਰ ਦੀ ਭਾਵ ਕੇ ਖੁਦਾ ਦੀ ਬੰਦਗੀ ਕਰਦੇ ਰਵਾਂਗੇ। ਹਮ ਫਕੀਰ ਸਦ ਸੰਕਟ ਸਹਿ, ਇਸ ਮੈਂ ਕੋਈ ਨਾਇਚ ਰਜ ਹੈ। ਭੀਖਣ ਸ਼ਾਹ ਪੀਰ ਕਹਿੰਦਾ ਕਿ ਅਸੀਂ ਤੇ ਫਕੀਰ ਹਾਂ, ਅਸੀਂ ਤੇ ਹਮੇਸ਼ਾ ਹੀ ਸੰਕਟਾਂ ਨੂੰ ਸਹਿਣ ਕਰਦੇ ਰਹਿੰਦੇ ਹਾਂ। ਇਸ ਗੱਲ ਦੇ ਵਿਚ ਕੋਈ ਅਸਚਰਜਤਾ ਦੀ ਗੱਲ ਨਹੀਂ ਹੈ ਕਿ ਜੇ ਅਸੀਂ ਭੁੱਖੇ ਪਿਆਸੇ ਬੈਠੇ ਵੀ ਰਵਾਂਗੇ। ਦਿਖਰਾਵੋਗੇ ਦਰਸ਼ਨ ਕਰ ਹੈ, ਨਾ ਤਾਂ ਬੈਠੇ ਹਮ ਦਰ ਪਰ ਹੈ। ਜੇਕਰ ਦਰਸ਼ਨ ਕਰਾ ਦਿਓਗੇ ਤੇ ਫੇਰ ਦਰਸ਼ਨ ਕਰ ਲਵਾਂਗੇ ਤੇ ਜੇਕਰ ਨਹੀਂ ਕਰਾਓਗੇ ਤੇ ਅਸੀਂ ਦਰਵਾਜੇ ਦੇ ਉੱਤੇ ਬੈਠੇ ਰਵਾਂਗੇ। ਪੂਰਨ ਹੋਏ ਕਾਮਨਾ ਜਬੈ, ਖਾਣ ਪਾਣ ਕਰ ਹੈ ਮੁਖ ਤਬੈ। ਭੀਖਣ ਸ਼ਾਹ ਪੀਰ ਜੀ ਕਹਿੰਦੇ ਨੇ ਕਿ ਸਾਡੀ ਮਨ ਦੀ ਕਾਮਨਾ ਜਦੋਂ ਪੂਰੀ ਹੋਵੇਗੀ ਉਸ ਤੋਂ ਬਾਅਦ ਹੀ ਅਸੀਂ ਕੁਝ ਖਾਵਾਂਗੇ ਜਾਂ ਕੁਝ ਪੀਵਾਂਗੇ। ਦਿੜ ਨਿਸ਼ਚਾ ਹਮਰੇ ਮਨੇਮ, ਦੇਹ ਦਰਸ ਲਖ ਕੈ ਮਨ ਪ੍ਰੇਮ। ਪੀਰ ਜੀ ਨੇ ਇਹ ਵੀ ਆਖਿਆ ਕਿ ਮੇਰੇ ਮਨ ਦੇ ਵਿਚ ਦ੍ਰਿੜਤਾ ਦੇ ਨਾਲ ਇਹ ਨਿਸ਼ਚਾ ਬੱਝਾ ਹੋਇਆ ਕਿ ਜ਼ਰੂਰ ਹੀ ਉਹ ਸਾਹਿਬਜ਼ਾਦੇ ਜੀ ਆਪ ਹੀ ਮੈਨੂੰ ਦਰਸ਼ਨ ਦੇਣਗੇ ਮੇਰੇ ਪ੍ਰੇਮ ਨੂੰ ਜਾਣ ਕੇ। ਭਾਵ ਕਿ ਜੇਕਰ ਤੁਸੀਂ ਦਰਸ਼ਨ ਨਹੀਂ ਵੀ ਕਰਾਉਣਾ ਚਾਹੁੰਦੇ ਤਾਂ ਵੀ ਐਸੀ ਵਿਧ ਬਣੇਗੀ ਕਿ ਦਰਸ਼ਨ ਜ਼ਰੂਰ ਹੋਵੇਗਾ। ਸੇਵਕ ਜੁਤ ਸੁਣ ਸ਼੍ਰੋਣ ਕਿਰਪਾਲ, ਪਰਖਿਓ ਸਾਹਸ ਅਚਲ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸੇਵਕਾਂ ਦੇ ਸਮੇਤ ਮਾਮਾ ਕਿਰਪਾਲ ਜੀ ਨੇ ਵੀ ਉਸ ਪੀਰ ਦੇ ਬਚਨਾਂ ਨੂੰ ਸੁਣਿਆ ਤੇ ਪਰਖ ਕੀਤੀ ਹੈ ਇਸ ਗੱਲ ਦੀ ਕਿ ਵੱਡਾ ਸਾਹਸ ਹੈ ਅਰ ਇਸ ਤੋਂ ਇਲਾਵਾ ਇਹਦੀ ਮਤ ਬੜੀ ਅਡੋਲ ਹੈ। ਮਾਤ ਨਾਨਕੀ ਕੇ ਟਿਗ ਆਏ, ਹੱਥ ਜੋਰ ਸਭ ਗਾਥ ਜਨਾਏ। ਫਿਰ ਤੋਂ ਮੁੜ ਕੇ ਮਾਤਾ ਨਾਨਕੀ ਜੀ ਦੇ ਕੋਲ ਸਾਰੇ ਆਏ ਨੇ ਤੇ ਹੱਥ ਜੋੜ ਕੇ ਫਿਰ ਸਾਰੀ ਵਾਰਤਾ ਬਿਆਨ ਕੀਤੀ।
ਹੱਠ ਫਕੀਰ ਨੇ ਕਰਿਓ ਬਡੇਰੇ, ਉਠੇ ਨਹੀਂ ਬਿਨ ਦਰਸ਼ਨ ਹੇਰੇ।
ਕਿਰਪਾਲ ਜੀ ਕਹਿੰਦੇ ਨੇ ਕਿ ਫਕੀਰ ਨੇ ਬਹੁਤ ਵੱਡੇ ਹੱਠ ਨੂੰ ਧਾਰਨ ਕੀਤਾ ਹੋਇਆ, ਜਿੰਨਾ ਚਿਰ ਉਹ ਦਰਸ਼ਨ ਕਰਨ ਨਹੀਂ ਲੈਂਦਾ ਉਨਾ ਚਿਰ ਉੱਠੇਗਾ ਨੀ, ਜਾਏਗਾ ਨੀ।
ਕਰੋ ਆਪਣੇ ਹਿਰਦੈ ਵਿਚਾਰੀ, ਤਾਰ ਜਿਵ ਦਿਨ ਸਾਸਾ ਧਾਰੀ।
ਕਿਰਪਾਲ ਜੀ ਕਹਿੰਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਕੇ ਦੱਸੋ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਟਾਲਿਆ ਜਾਵੇ ਜਿਹੜਾ ਕਿ ਦ੍ਰਿੜਤਾ ਦੇ ਨਾਲ ਬੈਠਾ ਹੋਇਆ, ਇਸ ਤੋਂ ਇਲਾਵਾ ਪੱਕੇ ਸਾਹਸ ਵਾਲਾ ਹੈ।
ਥਕਤ ਛੁਦਤ ਜਲ ਕੋ ਨਹੀਂ ਛੋਏ, ਦਰ ਪਰ ਬੈਠੇ ਰਾਤ ਬਿਤਾਏ।
ਕਿਰਪਾਲ ਜੀ ਕਹਿੰਦੇ ਨੇ ਥੱਕਿਆ ਹੋਇਆ ਹੈ, ਨਾਲ ਦੇ ਸਾਥੀ ਵੀ ਥੱਕੇ ਨੇ, ਭੁੱਖੇ ਨੇ, ਪਿਆਸੇ ਨੇ, ਪਰ ਉਹਨਾਂ ਨੇ ਅੰਨ ਜਲ ਨੂੰ ਗ੍ਰਹਿਣ ਨਹੀਂ ਕੀਤਾ, ਦਰਵਾਜੇ ਦੇ ਉੱਤੇ ਆਣ ਕੇ ਬੈਠੇ ਨੇ, ਰਾਤ ਸਾਰੀ ਬਤੀਤ ਹੋ ਗਈ।
ਆਵ ਜੁਗ ਜਾਮ ਦਿਵਸ ਬਿਤ ਗਯੋ, ਤਉ ਅਛੋਵ ਸਤੀਰਜ ਪਯੋ।
ਅਗਲਾ ਦਿਨ ਜਿਹੜਾ ਹੈ ਉਹ ਵੀ ਦੋ ਪਹਿਰ ਬਤੀਤ ਹੋ ਗਿਆ, ਪਰ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਆਪਣਾ ਸਾਹਸ ਨਹੀਂ ਛੱਡਿਆ, ਧੀਰੀ ਨੂੰ ਧਾਰਨ ਕਰਕੇ ਬੈਠੇ ਨੇ।
ਸਹਿਤ ਸਨੇਹ ਬਾਕ ਮੁਖ ਕਹੇ, ਦਰਸ਼ਨ ਸਤਗੁਰ ਕੀ ਅਚੇ।
ਮਾਤਾ ਜੀ ਸਮੇਤ ਸਨੇਹ ਦੇ ਉਹ ਇਹੀ ਬਾਰ ਬਾਰ ਬਚਨ ਕਰ ਰਹੇ ਨੇ, ਅਸੀਂ ਸਤਿਗੁਰੂ ਦੇ ਦਰਸ਼ਨ ਕਰਨੇ ਨੇ, ਸਾਡੇ ਮਨ ਦੀ ਇਹੀ ਇੱਛਾ ਹੈ। ਮਾਤਾ ਜੀ ਸਾਹਿਬਜ਼ਾਦੇ ਨੂੰ ਉਹ ਸਤਿਗੁਰੂ ਵੀ ਕਹਿ ਰਹੇ ਨੇ।
ਏ ਅਵਤਾਰ ਰੂਪ ਬਿਦਤਾਏ, ਦਰਸ਼ਨ ਚਹਿਤ ਦੂਰ ਤੇ ਆਏ।
ਮਾਤਾ ਜੀ ਉਹ ਕਹਿ ਰਹੇ ਨੇ ਕਿ ਅਵਤਾਰ ਪ੍ਰਗਟ ਹੋਇਆ ਹੈ ਤੇ ਅਵਤਾਰ ਦੇ ਸਰੂਪ ਨੂੰ ਦੇਖਣ ਤੋਂ ਬਗੈਰ ਅਸੀਂ ਜਾ ਨਹੀਂ ਸਕਦੇ, ਦੂਰੋਂ ਅਵਤਾਰ ਦਾ ਦਰਸ਼ਨ ਕਰਨ ਦੇ ਵਾਸਤੇ ਹੀ ਆਏ ਹਾਂ।
ਮਾਤ ਨਾਨਕੀ ਸੁਣ ਤਿਸ ਕਾਲ, ਕਹਿਓ ਬਾਕ ਸੁਣ ਪ੍ਰਾਤ ਕਿਰ ਪਾਲ।
ਮਾਤਾ ਨਾਨਕੀ ਜੀ ਨੇ ਕਿਰਪਾਲ ਚੰਦ ਦੀਆਂ ਬੇਨਤੀਆਂ ਨੂੰ ਸੁਣਿਆ ਤੇ ਮਾਤਾ ਜੀ ਫਿਰ ਕਿਰਪਾਲ ਨੂੰ ਕਹਿੰਦੇ ਨੇ ਕਿ ਸੁਣ ਕਿਰਪਾਲ,
ਅੰਤਰ ਪੌਰ ਪ੍ਰਿਯੰਕ ਡਸਾਵੋ, ਰੱਛਾ ਸਰਵ ਪ੍ਰਕਾਰ ਕਰਵਾਓ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਠੀਕ ਹੈ, ਅੰਦਰਲੇ ਪਾਸੇ ਇੱਕ ਸੁੰਦਰ ਪਲੰਗ ਨੂੰ ਡਾ ਦਿਓ ਤੇ ਹਰ ਇੱਕ ਪ੍ਰਕਾਰ ਦੇ ਨਾਲ ਨਿਗਰਾਨੀ ਰੱਖੀ ਜਾਵੇ ਤਕੜਾਈ ਦੇ ਨਾਲ।
ਸਿੱਖ ਸੇਵਕ ਸਭ ਹੀ ਹੋਏ ਤੀਰ, ਫਰਸ਼ ਕਰਾਵੋ ਸੁੰਦਰ ਚੀਰ।
ਬਹੁਤੇ ਸਾਰੇ ਸਿੱਖ ਸੇਵਕ ਲਾਗੇ ਲਾਗੇ ਹੀ ਹੋਣ, ਇਸ ਤੋਂ ਇਲਾਵਾ ਫਰਸ਼ ਦੇ ਉੱਤੇ ਸੁੰਦਰ ਵਿਛਾਈਆਂ ਕੀਤੀਆਂ ਜਾਣ।
ਗਾਵੇਂ ਗੁਰ ਕੇ ਸ਼ਬਦ ਉਦਾਰ, ਆਪਣੇ ਰਬਾਬੀ ਲੇਹੋ ਹਕਾਰ।
ਕਿਰਪਾਲ ਜੀ ਨੂੰ ਮਾਤਾ ਨਾਨਕੀ ਜੀ ਨੇ ਹੁਕਮ ਕੀਤਾ ਹੈ ਕਿ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ ਉਸ ਜਗ੍ਹਾ ਦੇ ਉੱਤੇ, ਇਸ ਕਰਕੇ ਸਾਰਿਆਂ ਰਬਾਬੀਆਂ ਨੂੰ ਬੁਲਾਇਆ ਜਾਵੇ।
ਸੁਣਤ ਸਕਲ ਕਰਵਾਏ ਸਤਿਆਰੀ, ਕਰਿਓ ਮੇਲ ਸੰਗਤ ਮਿਲ ਸਾਰੀ।
ਸੁਣ ਕੇ ਕਿਰਪਾਲ ਜੀ ਨੇ ਹਰ ਇੱਕ ਤਰੀਕੇ ਦੇ ਨਾਲ ਪੂਰੀ ਤਿਆਰੀ ਕਰਵਾਈ ਹੈ।
ਕਰਿਓ ਮੇਲ ਸੰਗਤ ਮਿਲ ਸਾਰੀ, ਸਾਰੀ ਸੰਗਤ ਨੇ ਉਸ ਜਗ੍ਹਾ ਦੇ ਉੱਤੇ ਮਿਲਾਪ ਕੀਤਾ। ਸੋ ਸੁਣ ਸੁਣ ਯੁਤ ਲਾਵਤ ਲਿਆਏ, ਹੁਤੇ ਕਿਨੂੰ ਪੋਖਣ ਕਰਵਾਏ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ,
ਅਨਕ ਉਪਾਇਨ ਕੋਲੇ ਆਏ, ਪ੍ਰਥਮ ਕਰੈ ਦਰਸ਼ਨ ਹਰ ਖਾਏ।
ਕਿਉਂਕਿ ਬਾਹਰ ਆਮ ਸੰਗਤਾਂ ਦੇ ਵਿੱਚ ਕਿਸੇ ਨੂੰ ਵੀ ਦਰਸ਼ਨ ਅਜੇ ਤੱਕ ਕਰਾਇਆ ਨਹੀਂ ਸੀ ਗਿਆ, ਜਦੋਂ ਦਰਸ਼ਨ ਕਰਾਉਣ ਦੀ ਵਿਉਂਤ ਬਣਾਈ ਹੈ ਤੇ ਸੰਗਤਾਂ ਨੂੰ ਵੀ ਪਤਾ ਲੱਗਾ ਕਿ ਸਾਹਿਬਜ਼ਾਦੇ ਦਾ ਦਰਸ਼ਨ ਕਰਾਉਣਾ ਹੈ, ਇਸ ਕਰਕੇ ਸੰਗਤ ਬਹੁਤੀ ਸਾਰੀ ਗਿਣਤੀ ਦੇ ਵਿੱਚ ਆਈ ਹੈ ਤੇ ਉਨ੍ਹਾਂ ਨੇ ਦਰਸ਼ਨ ਸਾਰਿਆਂ ਤੋਂ ਪਹਿਲਾਂ ਕਰਨ ਦਾ ਮਨ ਬਣਾਇਆ ਹੈ, ਇਸ ਕਰਕੇ ਭੇਟਾ ਅਨੇਕ ਪ੍ਰਕਾਰ ਦੀ ਲੈ ਕੇ ਸੰਗਤ ਪਹੁੰਚੀ।
ਸੋ ਸੋ ਸੁਣਿਓ ਤਲਾਵਤ ਲਿਆਏ, ਹੁਤੇ ਕਿਨੂੰ ਭੂਖਣ ਕਰਵਾਏ।
ਭਾਵ ਕੇ ਜਿੰਨੇ ਵੀ ਸੋ ਸੁਣੀ ਹੈ ਇਸ ਤਰ੍ਹਾਂ ਦੀ ਕਿ ਸਾਹਿਬਜ਼ਾਦੇ ਦਾ ਦਰਸ਼ਨ ਕਰਾਉਣ ਲੱਗੇ ਨੇ, ਉਹੀ ਉੱਥੇ ਪਹੁੰਚਿਆ ਹੈ। ਕਿਸੇ ਨੇ ਗਹਿਣੇ ਕਢਵਾਏ ਹੋਏ ਸਨ ਤੇ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਭੇਟਾ ਹੈ ਉਹਨੂੰ ਤਿਆਰ ਕੀਤਾ ਸੀ।
ਦਰਸ਼ਨ ਕੀ ਪ੍ਰਤੀਖਣਾ ਵਾਰੇ, ਪਹੁੰਚਤ ਪੇ ਸਿੱਖ ਸੇਵਕ ਸਾਰੇ। ਜਿਹੜੇ ਕਿ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ ਉਹ ਸਾਰੇ ਦੇ ਸਾਰੇ ਸਿੱਖ ਸੇਵਕ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਦਰਸ਼ਨ ਕਰਾਉਣਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਫਰਸ਼ ਗਲੀ ਚ ਗਿਲ ਮਕੋ ਰਚਿਓ ਰੁਚਰ ਇਕ ਸਾਰ, ਕੰਚਨ ਖਚਤ ਪ੍ਰਿਯੰਕ ਕੇ ਆਸ ਤਰਨ ਜਿਸ ਚਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਰਸ਼ ਦੇ ਉੱਤੇ ਬਹੁਤ ਸਾਰੇ ਗਲੀਚੇ ਵਿਛਾ ਦਿੱਤੇ ਗਏ ਨੇ, ਇੱਕ ਸਾਰ ਸਾਰੇ ਦੇ ਸਾਰੇ ਸੁੰਦਰ। ਇਸ ਤੋਂ ਇਲਾਵਾ ਇੱਕ ਪਲੰਗ ਤਿਆਰ ਕੀਤਾ ਹੋਇਆ ਜਿਹਦੇ ਵਿੱਚ ਬਹੁਤ ਸਾਰਾ ਸੋਨਾ ਲੱਗਿਆ ਹੋਇਆ ਤੇ ਸੁੰਦਰ ਉਸ ਪਲੰਗ ਦੇ ਉੱਤੇ ਆਸਨ ਪਾਇਆ। ਸ੍ਰੀ ਗੁਜਰੀ ਟਿਗ ਹੋਏ ਕਿਰਪਾਲ, ਦੋਹੇ ਹਾਥਨ ਪਰ ਲੇ ਕਰ ਬਾਲ। ਕਿਰਪਾਲ ਜੀ ਗੁਜਰੀ ਜੀ ਦੇ ਲਾਗੇ ਹੋਏ ਨੇ ਤੇ ਉਹਨਾਂ ਨੇ ਦੋਵਾਂ ਹੱਥਾਂ ਦੇ ਉੱਤੇ ਸਾਹਿਬਜ਼ਾਦੇ ਨੂੰ ਚੁੱਕ ਲਿਆ। ਮੰਦ ਮੰਦ ਕਰ ਅਦਬ ਕਨੇਰਾ, ਸ੍ਰੀ ਗੁਰ ਕੋ ਲਿਆ ਇਸ ਤਿਸ ਬੇਰਾ। ਹੌਲੀ ਹੌਲੀ ਚੁੱਕ ਕੇ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਕਿਰਪਾਲ ਜੀ ਸਤਿਗੁਰੂ ਜੀ ਨੂੰ ਬਾਹਰ ਲੈ ਆਏ। ਸੂਰਜ ਮੁਖੀ ਹੱਥ ਗਹਿ ਆਗੇ, ਕੀਆ ਸੂਰਜ ਦਿਸ਼ ਧੂਪ ਨਾ ਲਾਗੇ। ਇੱਕ ਗੋਲ ਪੱਖਾ ਸੀ ਸੂਰਜ ਮੁਖੀ ਦੇ ਫੁੱਲ ਦੀ ਸ਼ਕਲ ਦਾ, ਉਸ ਨੂੰ ਮੁਖੜੇ ਦੇ ਵਾਲੇ ਪਾਸੇ ਕੀਤਾ ਗਿਆ ਹੈ ਸੂਰਜ ਦੇ ਸਾਹਮਣੇ ਤਾਂ ਕਿ ਸੂਰਜ ਦੇ ਵੱਲੋਂ ਧੁੱਪ ਨਾ ਲੱਗੇ। ਚਾਰ ਚਮਰ ਲੈ ਕਰ ਪਾ ਪਾਛੇ, ਕਰਤ ਟੁਰਾਵਣ ਇਤ ਉਤ ਆਛੇ। ਇੱਕ ਚੌਰ ਬਰਦਾਰ ਨੇ ਚੌਰ ਲਿਆ ਹੈ ਜਿਹੜਾ ਕਿ ਅੱਗੇ ਤੇ ਪਿੱਛੇ ਹੋ ਕੇ ਚੌਰ ਕਰ ਰਿਹਾ ਹੈ ਇਧਰ ਉਧਰ ਫਿਰ ਕੇ। ਅਗਾਵਣ ਲੱਗੇ ਸ਼ਬਦ ਸੁਖਕਾਰੀ, ਰਾਗ ਰਾਗਣੀ ਰੁਚਿਰ ਮਜਾਰੀ। ਇਸ ਤੋਂ ਇਲਾਵਾ ਜਿਹੜੇ ਰਬਾਬੀ ਬੁਲਾਏ ਗਏ ਸਨ ਉਹਨਾਂ ਨੇ ਸੁਖਕਾਰੀ ਸ਼ਬਦਾਂ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਹੈ ਅਨੇਕਾਂ ਰਾਗਾਂ ਦੇ ਵਿੱਚ ਤੇ ਅਨੇਕਾਂ ਰਾਗਣੀਆਂ ਦੇ ਵਿੱਚ ਸ਼ਬਦ ਪੜੇ ਗਏ। ਬਜੈ ਰਬਾਬ ਮ੍ਰਿਦੰਗ ਉਦਾਰਾ, ਜਿਨ ਕੋ ਸ਼ਰਵਣ ਦੇਤ ਸੁਖ ਪਾਰਾ। ਰਬਾਬ ਵੱਜਦੀ ਹੈ, ਇਸ ਤੋਂ ਇਲਾਵਾ ਮ੍ਰਿਦੰਗ ਵੀ ਖੜਕਦੀ ਹੈ ਜਿਨ੍ਹਾਂ ਦੀ ਕੰਨਾਂ ਨੂੰ ਆਵਾਜ਼ ਬਹੁਤ ਜ਼ਿਆਦਾ ਮਨਮੋਹਣੀ ਲੱਗਦੀ ਹੈ, ਜਿਨ੍ਹਾਂ ਦੀ ਆਵਾਜ਼ ਬੜੀ ਮਨ ਨੂੰ ਮੋਹਣ ਵਾਲੀ ਹੈ। ਪੁਰ ਪਟਨੇ ਕੀ ਸੰਗਤ ਆਈ, ਅਨਕ ਪ੍ਰਕਾਰ ਉਪਾਇਨ ਲਿਆਈ। ਇਸ ਤੋਂ ਬਾਅਦ ਪਟਨੇ ਦੀ ਸਾਰੀ ਸੰਗਤ ਪਹੁੰਚੀ ਹੈ, ਅਨੇਕਾਂ ਪ੍ਰਕਾਰ ਦੀ ਭੇਟਾ ਸੰਗਤ ਲੈ ਕੇ ਆਈ। ਕਰ ਕਰ ਹਿਰਦੈ ਕਾਮਨਾ ਆਏ, ਦਰਸ਼ਨ ਕਰਤ ਪਾਏ ਮਨ ਪਾਏ। ਭਾਵ ਕੇ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਕਾਮਨਾ ਨੂੰ ਧਾਰਨ ਕਰਕੇ ਆਇਆ ਹੈ। ਦਰਸ਼ਨ ਕਰਤ ਪਾਏ ਮਨ ਪਾਏ, ਭਾਵ ਕੇ ਜਦੋਂ ਦਰਸ਼ਨ ਕੀਤਾ ਤੇ ਮਨ ਪਾਉਂਦੀ ਮੁਰਾਦ ਪੂਰੀ ਹੋਈ। ਹੋਣ ਲੱਗੀ ਅਰਦਾਸ ਅਗਾਰੀ, ਵਸਤਰ ਵਿਭੂਖਣ ਅਰਪਤ ਪਾਰੀ। ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਹੋਣ ਲੱਗੀਆਂ ਨੇ, ਬਹੁਤੇ ਗਹਿਣੇ ਤੇ ਬਹੁਤੇ ਸਾਰੇ ਕੀਮਤੀ ਵੱਡ ਮੁੱਲੇ ਕੱਪੜੇ ਅਰਪਣ ਹੋਣ ਲੱਗੇ। ਬਹੁਰੋ ਸ਼ਾਹ ਪੀਖ ਬੁਲਵਾਏ, ਮਨ ਬਾਛਤ ਦਰਸੋ ਸੁਖ ਦਾਇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਭੀਖਣ ਸ਼ਾਹ ਨੂੰ ਵੀ ਬੁਲਾਵਾ ਭੇਜਿਆ ਹੈ ਕਿ ਤੁਸੀਂ ਆਣ ਕੇ ਸੁਖਦਾਈ ਦਾ ਦਰਸ਼ਨ ਕਰੋ, ਜੋ ਤੁਹਾਡੇ ਮਨ ਦੀ ਕਾਮਨਾ ਹੈ ਉਸ ਨੂੰ ਪੂਰੀ ਕਰੋ।
ਹਰਖਤ ਉਰ ਉਠ ਅੰਤਰ ਹੋਵਾ, ਥਿਤ ਸਮੀਪ ਕਰ ਅਦਬ ਖਰੋਵਾ।
ਭੀਖਣ ਸ਼ਾਹ ਨੇ ਖੁਸ਼ੀ ਨੂੰ ਧਾਰਨ ਕੀਤਾ ਹੈ ਤੇ ਅੰਦਰ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੈ ਜਿੱਥੇ ਕਿ ਲਿਆਂਦਾ ਗਿਆ ਸੀ ਸਾਹਿਬਜ਼ਾਦੇ ਨੂੰ। ਅਦਬ ਦੇ ਨਾਲ ਸਤਿਕਾਰ ਦੇ ਨਾਲ ਉਹ ਆਣ ਕੇ ਲਾਗੇ ਖਲੋ ਗਿਆ।
ਬੰਧਨ ਕਰ ਤਸਬੀ ਜਿਸ ਹਾਥ, ਬੋਲਤ ਪਾਇਓ ਸਤਤ ਸ਼ੁਭ ਗਾਥ।
ਇਸ ਤੋਂ ਬਾਅਦ ਨਮਸਕਾਰ ਕੀਤੀ ਹੈ। ਜਿਸ ਪੀਰ ਦੇ ਹੱਥਾਂ ਦੇ ਵਿੱਚ ਤਸਬੀ ਫੜੀ ਹੋਈ ਹੈ, ਭਾਵ ਕੇ ਮਾਲਾ ਫੜੀ ਹੋਈ ਹੈ, ਫੇਰ ਉਹਨੇ ਉਸਤਤੀ ਦਾ ਬਿਆਨ ਕਰਨਾ ਸ਼ੁਰੂ ਕੀਤਾ।
ਕਹਿੰਦਾ ਪਾਕ ਬੇਪਾਕ ਰਹੀਮ ਕਬੀਰ, ਬਖਸ਼ੋ ਗੁਣੋ ਪੀਰ ਕੇ ਪੀਰ।
ਬੇਨਤੀ ਕੀਤੀ ਹੈ ਕਿ ਹੇ ਪਾਕ ਤੇ ਬੇਪਾਕ, ਪਾਕ ਦਾ ਭਾਵ ਹੁੰਦਾ ਹੈ ਪਵਿੱਤਰ ਤੇ ਬੇਪਾਕ ਦਾ ਭਾਵ ਹੁੰਦਾ ਹੈ
ਕਰਮ ਫਲ ਭਾਵ ਕਰਮਾਂ ਦੇ ਨਤੀਜੇ ਜਾਂ ਫਲ ਤੋਂ ਪਾਕ ਹੋ ਅਰਥਾਤ ਤੁਸੀਂ ਜਗਤ ਦੇ ਵਿਚ ਸੁਛੰਦ ਆਏ ਹੋ ਕਿਸੇ ਕਰਮ ਦਾ ਫਲ ਤੁਹਾਨੂੰ ਨਹੀਂ ਲਿਆਇਆ ਇਹਦਾ ਭਾਵ ਹੁੰਦਾ ਬੇਪਾਕ ਰਹੀਮ ਹੋ ਤੁਸੀਂ ਕਬੀਰ ਹੋ ਮੇਰੇ ਗੁਨਾਹਾਂ ਨੂੰ ਬਖਸ਼ ਲੋ ਤੁਸੀਂ ਪੀਰਾਂ ਦੇ ਪੀਰ ਹੋ
ਸ੍ਰੀ ਨਾਨਕ ਸ੍ਰੀ ਕਾਲੂ ਨੰਦਨ ਸ੍ਰੀ ਬੇਦੀ ਕੁਲ ਚੰਦ ਸੋ ਬੰਦਨ
ਭੀਖਣ ਸ਼ਾਹ ਪੀਰ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਵਯਮ ਤੁਸੀਂ ਹੋ ਤੁਸੀਂ ਕਾਲੂ ਦੇ ਨੰਦਨ ਵੀ ਬਣੇ ਉਹਦੇ ਪੁੱਤਰ ਵੀ ਬਣੇ ਹੇ ਬੇਦੀ ਕੁਲ ਦੇ ਸ੍ਰੇਸ਼ਟ ਚੰਦਰਮਾ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ
ਸੁਜਾਸ ਬਿਲਾਂਦ ਆਨੰਦ ਮੁਕੰਦ ਖਲਕ ਮੁਮਾਰਖ ਦਿਪੋਯਮੰਦ
ਤੁਹਾਡਾ ਜਿਹੜਾ ਜਸ ਹੈ ਉਹ ਵੱਡੇ ਤੋਂ ਵੱਡਾ ਹੈ ਤੁਸੀਂ ਆਨੰਦ ਦੇ ਦਾਤੇ ਹੋ ਤੇ ਮੁਕਤੀ ਦਾ ਦਾਨ ਦੇਣ ਵਾਲੇ ਦਾਤੇ ਹੋ ਖਲਕ ਮੁਮਾਰਖ ਦਿਪੋ ਅਮੰਦ ਕਹਿਣ ਤੋਂ ਭਾਵ ਹੈ ਕਿ ਆਪ ਚੰਦ ਵਾਂਗੂ ਅਮੰਦ ਪ੍ਰਕਾਸ਼ ਦੇ ਹੋ ਤੇ ਖਲਕਤ ਮੁਬਾਰਕਾਂ ਸਾਰੀ ਦੇ ਸਾਰੀ ਦੇ ਰਹੀ ਹੈ
ਰਾਏ ਬੁਲਾਰੀ ਉਧਾਰਨ ਕਰਿਓ ਦੌਲਤ ਖਾਂ ਕੋ ਦੁੱਖ ਪਰ ਹਰਿਓ
ਤੁਸੀਂ ਰਾਏ ਬੁਲਾਰ ਨੂੰ ਨਿਹਾਲ ਕੀਤਾ ਉਹਦਾ ਪਾਰ ਉਤਾਰਾ ਕੀਤਾ ਇਸ ਤੋਂ ਇਲਾਵਾ ਦੌਲਤ ਖਾਂ ਦੇ ਦੁੱਖਾਂ ਨੂੰ ਵੀ ਦੂਰ ਕੀਤਾ
ਪੀਰ ਬ੍ਰਿੰਦ ਕੇਤਕ ਮੁਲਤਾਨ ਸਭ ਕੋ ਸ਼ਾਂਤ ਦੀਨ ਦੁੱਖ ਹਾਣ
ਹੁਣ ਪੀਰ ਜੀ ਇਹ ਗੱਲ ਕਹਿ ਰਹੇ ਨੇ ਕਿ ਭਾਵ ਕੇ ਸਤਿਗੁਰੂ ਨਾਨਕ ਜੀ ਵੀ ਤੁਸੀਂ ਹੀ ਸੀ ਪੀਰ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਮੁਲਤਾਨ ਦੇ ਵਿਚ ਜਿਹੜੇ ਮੁਲਾਣੇ ਸਨ ਉਹਨਾਂ ਨੂੰ ਮੰਦਾ ਕੀਤਾ ਸਭ ਕੋ ਸ਼ਾਂਤ ਦੀਨ ਦੁੱਖ ਹਾਣ ਭਾਵ ਕੇ ਸਾਰਿਆਂ ਨੂੰ ਸ਼ਾਂਤੀ ਦਾ ਦਾਨ ਦਿੱਤਾ ਦੁੱਖਾਂ ਨੂੰ ਮੁਕਾਇਆ
ਅਪਰਹਿੰਦ ਤੁਰ ਕਣ ਕਿਆ ਗਿਣਤੀ ਕਰੇ ਨਿਹਾਲ ਸ਼੍ਰੋਣ ਸੁਣ ਬਿਨਤੀ
ਹੋਰ ਉਹਨਾਂ ਹਿੰਦੂਆਂ ਦੀ ਕਿੰਨੀ ਕੁ ਗਿਣਤੀ ਕੀਤੀ ਜਾਵੇ ਕਿ ਜਿਨ੍ਹਾਂ ਨੂੰ ਤੁਸੀਂ ਨਿਹਾਲ ਕੀਤਾ ਤੇ ਸਾਰਿਆਂ ਨੇ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ
ਜੋ ਜੋ ਸ਼ਰਨ ਆਣ ਕਰ ਪਰਿਓ ਕਿਰਪਾ ਦ੍ਰਿਸ਼ਟ ਕਰ ਜਿਸੈ ਨਿਹਾਰਿਓ
ਜਿਹੜਾ ਜਿਹੜਾ ਵੀ ਚਰਨਾਂ ਦੀ ਸ਼ਰਨ ਦੇ ਵਿਚ ਆਣ ਕੇ ਪਿਆ ਮੇਰ ਦੀ ਨਜ਼ਰ ਦੇ ਨਾਲ ਸਾਰਿਆਂ ਨੂੰ ਦੇਖਿਆ
ਸੋ ਸੋ ਚਤੁਰ ਪਦਾਰਥ ਪਾਪਤ ਲੱਗੀ ਹਿਰਦੈ ਲਿਵ ਸੱਤ ਸੋ ਜਾਪਤ
ਜਿੰਨੇ ਜਿੰਨੇ ਵੀ ਤੁਹਾਡਾ ਦਰਸ਼ਨ ਕੀਤਾ ਉਹਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਈ ਇਸ ਤੋਂ ਇਲਾਵਾ ਸੱਚੇ ਪਰਮੇਸ਼ਰ ਦੇ ਨਾਮ ਜਪਣ ਦੀ ਲਿਵ ਲੱਗੀ
ਦੁਲਭ ਤੈਨੂੰ ਕੋ ਕਛੂ ਨ ਰਹਿਓ ਰਾਵਰ ਨੇ ਜਿਸ ਨਿਜ ਨਿਜ ਲਹਿਓ
ਭਾਵ ਕੇ ਕੋਈ ਵੀ ਦੁਨੀਆਂ ਦੇ ਵਿਚ ਉਹਨਾਂ ਦੇ ਵਾਸਤੇ ਚੀਜ਼ ਦੁਰਲਭ ਨਾ ਰਹੀ ਜਿੰਨੇ ਜਿੰਨੇ ਵੀ ਦਰਸ਼ਨ ਕੀਤਾ
ਸੂਰਤ ਸੁੰਦਰ ਮੂਰਤ ਪਾਕ ਤੁਮਰੋ ਦਰਸ਼ਨ ਨਹੀਂ ਜਮ ਪਾਕ
ਤੁਹਾਡੀ ਸੁੰਦਰ ਮੂਰਤੀ ਹੈ ਤੁਹਾਡੀ ਪਾਕ ਤੇ ਪਵਿੱਤਰ ਮੂਰਤੀ ਹੈ ਤੁਮਰੋ ਦਰਸ਼ਨ ਨਹੀਂ ਜਮ ਵਾਕ ਭਾਵ ਕੇ ਜਿਹੜਾ ਵੀ ਤੁਹਾਡਾ ਦਰਸ਼ਨ ਕਰ ਲੈਂਦਾ ਹੈ ਉਹਨੂੰ ਜਮਾਂ ਦਾ ਡਰ ਨਹੀਂ ਰਹਿੰਦਾ
ਜ਼ਾਹਿਰ ਜਗ ਮੈਂ ਜ਼ਬਰ ਜ਼ਹੂਰ ਹਾਜ਼ਰ ਜਹ ਕਹਿ ਦਾਸ ਹਜ਼ੂਰ
ਭਾਵ ਕੇ ਡਾਢਾ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਡਾ ਵੱਡਾ ਪ੍ਰਕਾਸ਼ ਹੈ ਜਿੱਥੇ ਕਿੱਥੇ ਦਾਸ ਹਜ਼ੂਰ ਨੂੰ ਯਾਦ ਕਰਦੇ ਹਨ ਆਪ ਹਾਜ਼ਰ ਹੁੰਦੇ ਹੋ ਜਾਂ ਫਿਰ ਇਸ ਤੁਕ ਦਾ ਇਹ ਵੀ ਭਾਵ ਲਾਇਆ ਜਾ ਸਕਦਾ ਹੈ ਕਿ ਜਿੱਥੇ ਕਿੱਥੇ ਦਾਸਾਂ ਦੇ ਹਾਜ਼ਰਾ ਤੁਸੀਂ ਹਜ਼ੂਰ ਹੋ
ਗਾਫਲ ਗੰਜ ਗਰੀਬ ਨਿਵਾਜ ਏਕ ਦੀਮ ਕਰਤੇ ਤੁਮ ਕਾਜ
ਭਾਵ ਕੇ ਜਿਹੜੇ ਗਾਫਲ ਨੇ ਰੱਬ ਤੋਂ ਉਹਨਾਂ ਦਾ ਨਾਸ ਕਰਨ ਵਾਲੇ ਹੋ ਇਹ ਮੁੱਢ ਤੋਂ ਲੈ ਕੇ ਤੁਹਾਡੇ ਬਾਣ ਹੈ
ਜਸ ਚਿਤ ਚਹੋ ਕਰੋ ਤਸ ਮਾਲਕ ਸਿਰਜਣ ਹਾਰ ਖਲਕ ਕੋ ਪਾਲਕ
ਜਿਵੇਂ ਤੁਹਾਡਾ ਚਿਤ ਕਰਦਾ ਹੈ ਤੁਸੀਂ ਉਸੇ ਤਰੀਕੇ ਦੇ ਨਾਲ ਕਰਦੇ ਹੋ ਕਿਉਂਕਿ ਤੁਸੀਂ ਸਾਰਿਆਂ ਦੇ ਮਾਲਕ ਹੋ ਸਿਰਜਣ ਹਾਰੇ ਹੋ ਦੁਨੀਆਂ ਦੇ ਬਣਾਉਣ ਵਾਲੇ ਹੋ ਤੇ ਦੁਨੀਆਂ ਦੀ ਪਾਲਣਾ ਕਰਨ ਵਾਲੇ ਵੀ ਤੁਸੀਂ ਸਵਯਮ ਹੋ
ਲਗੇ ਆਣ ਮੈਂ ਕਦਮ ਤੁਮਾਰੇ ਬੁੱਝੋ ਹਿਰਦੈ ਮਨੋਰਥ ਸਾਰੇ
ਪੀਰ ਨੇ ਅਰਜਾਂ ਕੀਤੀਆਂ ਨੇ ਕਿ ਮੈਂ ਤੁਹਾਡੇ ਕਦਮਾਂ ਦੇ ਵਿਚ ਤੁਹਾਡੇ ਚਰਨਾਂ ਦੇ ਵਿਚ ਡਿੱਗਿਆ ਹੋਇਆ ਮੇਰੇ ਮਨ ਦੇ ਮਨੋਰਥਾਂ ਨੂੰ ਵੀ ਤੁਸੀਂ ਜਾਣਦੇ ਹੋ
ਆਪਣੇ ਪੰਥ ਵਿਖੇ ਮਮ ਟੁਕਰਾ جے راکھو تم کرو نہ اخرا.
پیر نے بینتی کیتی ہے اپنے پنتھ وکھے مم ٹکڑا ٹکڑا پاو کے میرا کچھ سبندھ تہاڈے پنتھ دے وچ ہے.
جے راکھو تم کرو نہ اخرا
پاو پیر جی کہندے نے کہ ترکاں دا تیج پرتاپ دی جڑ کٹی جانی ہے. پاو کے ترکاں دی جڑ نوں تسی کٹنا ہے. جیڑا ترکاں دا تیج پرتاپ بہت وڈا ہے جے آپ رکھ لو گے میری جڑ نوں تاں خوش قسمتی ہوئے گی.
سب ترکن تے رکھو نرالا موہ پر کر کے کرم کر پالا.
ہن پیکھن شاہ بھی ترک ہے تے پیکھن شاہ نو یہ بھی پتا ہے کہ جڑے پاپ کرمی ترک نے انہاں دی جڑاں نو انہاں دیاں جڑاں نو ختم کرنا ہے انہاں نے. اس کر کے ارج کردے نے کہ میرے تے کرپا کرو سب ترکن تے رکھو نرالا کہ باقی سارے ترکاں تو مینو نرالا رکھو وکھرا کرو. موہ پر کر ہے کرم کرپالا ہے کرم کرپالو جی میرے اتے میا کرو دیا کرو.
تو اب پتا موہ کو دئیے مامی اور انتر کی لکھ لئیے.
اس کر کے جے کر تسی میرے تے کرپا کرو گے تے کوئی نہ کوئی مینو پتا لگنا چاہید ہے میرے اندر دی گتی نو تسی لکھ لو.
اتیادک کہہ کر ایک کٹکا مرتکا کی لگ لگ دے کٹکا.
ہن پیکھن شاہ چاہندا ہے کہ میں جڑی ارج کیتی ہے او دا کچھ نہ کچھ مینو ارتھ ملے کیونکہ سدگرو جی بالک سروپ دے وچ نے اجے بول بھی نہیں سکدے اینی چھوٹی اوستھا ہے. اس کر کے کچھ پرتاوا دیکھنا چاہندے نے. گرنتھاکار پائی سنتوک سنگھ جی لکھدے نے کہ اس ویلے مرتکا کی لگ لگ دویا کٹکا مٹی دیاں بنیاں ہوئیاں دو کجیاں سن.
تین میں پائے مدر پکوان سیت بستر مک بندن ٹھان. انہاں
دو کجیاں نو لے کے پیکھن شاہ آیا سی جنہاں کجیاں دے وچ مٹھیائی پائی ہوئی سی تے چٹے کپڑے دے نال دوواں دے منہاں نو ٹکیا ہویا سی.
پرتھم مرید نکٹ منگوائی لے کر سونے ج ہاتھ اچائی.
پیکھن شاہ نے اپنے مرید نو حکم کر کے دوواں کجیاں نو اپنے کول منگوا لیا ہے تے پھر اپنے ہاتھ دے وچ انہاں دوواں کجیاں نو چک لے.
دوے کر پر دونوں سو تر کے ست گور کی شوب صفت اچر کے.
ایک کجی نو کھبے ہاتھ دے اتے رکھ لیا ہے تے دوسری کجی نو سجے ہاتھ دے اتے پیر نے تر لیا ہے تے پھر سدگران دی چنگی صفت اچارن کیتی.
ہیت پرخ بے وے کر آگا آت سمیپ ہے وے کو لاگا.
پھر پریکھیا لین دے واسطے تھوڑا اگے ہویا ہے بہتا ہی زیادہ سمیپ ہون لگا.
پربھو بیراجت ماتل انکا سندر درشن مدن مننکا.
پاو کے جڑے پربھو نے پاو کے صاحب جادے جی اپنی ماتا دی گودی دے وچ لمے پے سن جنہ دا سندر درشن سی تے بدن چہرہ اس طرح دا سی جویں چندرما ہوئے.
شام بیند جننی شب لائو ڈیٹھ نہ لگے ہردیک لائو.
گرنتھاکار پائی سنتوک سنگھ جی لکھدے نے کہ کالے رنگ دی ایک بندی ماتا نے لائی ہوئی سی مکھڑے دے اتے تاکہ نظر نہ لگے.
منو سلچن چند سہاوا داس چکورن گن ہر کھاوا.
کبھی سنتوک سنگھ جی لکھدے نے کہ اس طرح دا لچھن بنیا ہویا سی کہ جویں چندرما دا سندر درشن ہووے.
داس چکورن گن ہر کھاوا ایسا چندرما ورگا مکھڑا سی جڑا کہ چکور روپ داساں نوں نہال کرن والا سی. بکسیو منو الپیار بیند بیٹھو شوبت بسس ملند.
ہن کبھی سنتوک سنگھ جی سدگران دے چہرے دی اپما بیان کردے نے. کبھی سنتوک سنگھ جی لکھدے نے کس طرح لگ رہا سی کہ جویں چھوٹا جا کمل دا پھل کھڑیا ہووے بیٹھو شوبت بتس بلند تے اس کھلے ہوئے کمل دے پھل دے ہوتے جویں پوڑے دا چھوٹا جا بچہ بیٹھا ہووے اس طرح پرتیت ہوندا سی. پاو کے سدگران دا جڑا مکھڑا ہے ਉਹ ਕਮਲ ਦੇ ਫੁੱਲ ਵਰਗਾ ਤੇ ਜਿਹੜੀ ਉਹ ਬਿੰਦੀ ਲੱਗੀ ਹੈ ਕਾਲੇ ਰੰਗ ਦੀ ਨਜ਼ਰ ਤੋਂ ਬਚਾਉਣ ਦੇ ਵਾਸਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿੰਦੀ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਕਿ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਕਾਲੇ ਰੰਗ ਦੇ ਭੌਰੇ ਦਾ ਛੋਟਾ ਜਿਹਾ ਬੱਚਾ ਬੈਠਾ ਹੋਵੇ। ਸੂਦਾ ਕੁੰਡ ਮੁਖ ਮੰਡਲ ਮਨੋ ਬਿਕਸਤ ਕਵ ਕਵ ਬੀਚੀ ਸਨੋ। ਇਸ ਤੋਂ ਇਲਾਵਾ ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਮੁੱਖ ਮੰਡਲ ਹੈ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅੰਮ੍ਰਿਤ ਦਾ ਕੁੰਡ ਹੋਵੇ। ਬਿਕਸਤ ਕਵ ਕਵ ਬੀਚੀ ਸਨੋ। ਇਸ ਤੋਂ ਇਲਾਵਾ ਮੂੰਹ ਮੰਡਲ ਮਾਨੋ ਅੰਮ੍ਰਿਤ ਦਾ ਕੁੰਡ ਹੈ ਜੋ ਕਿਸੇ ਕਿਸੇ ਵੇਲੇ ਮੁਸਕਰਾਉਂਦਾ ਹੈ, ਸੋ ਮਾਨੋ ਲਹਿਰ ਉੱਠਦੀ ਹੈ ਇਸ ਅੰਮ੍ਰਿਤ ਰੂਪੀ ਕੁੰਡ ਦੇ ਵਿੱਚ। ਜਿਉਂ ਜਿਉਂ ਸ਼ਾਖ ਪੀਖ ਮੁਖ ਬੋਲੇ ਪਿਖਤ ਹਸਤ ਤਿਉਂ ਤਿਉਂ ਤਨ ਡੋਲੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਪੀਖਣ ਸ਼ਾਹ ਬੋਲਦਾ ਹੈ ਤਿਵੇਂ ਤਿਵੇਂ ਹੱਸਦੇ ਨੇ, ਥੋੜਾ ਥੋੜਾ ਮੁਸਕਰਾਉਂਦੇ ਨੇ ਤੇ ਆਪਣੇ ਸਰੀਰ ਦੇ ਅੰਗਾਂ ਨੂੰ ਚੰਚਲ ਕਰਦੇ ਨੇ। ਹਾਥਨ ਚਰਨ ਉਛਾਰਤ ਡਾਰਤ ਕਵੀ ਜਿਨ ਪਾਰੇ ਉਤ ਪਲ ਦੁੱਤ ਵਾਰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਹਸਤ ਕਮਲਾਂ ਨੂੰ ਤੇ ਚਰਨਾਂ ਨੂੰ ਉਛਾਲਦੇ ਨੇ, ਚੁੱਕ ਚੁੱਕ ਕੇ ਇਧਰ ਉਧਰ ਕਰਦੇ ਨੇ। ਕਵੀ ਜਿਨ ਪਾਰੇ ਉਤ ਪਲ ਦੁੱਤ ਵਾਰਤ ਭਾਵ ਕੇ ਕਮਲਾਂ ਦੀ ਸ਼ੋਭਾ ਕੁਰਬਾਨ ਕਰਦਾ ਹੈ ਕਵੀ ਐਸੇ ਸਰੂਪ ਦੇ ਉੱਤੋਂ। ਲੋਚਨ ਪੁੱਤਰੀ ਅਤੇ ਉਤ ਫੇਰਤ ਕਰਤ ਕਿਰਤਾਰਥ ਸੰਗਤ ਹੇਰਤ। ਆਪਣੀ ਅੱਖਾਂ ਦੀਆਂ ਜਿਹੜੀਆਂ ਅੰਦਰਲੀਆਂ ਪੁਤਲੀਆਂ ਨੇ ਉਹਨਾਂ ਨੂੰ ਇਧਰ ਉਧਰ ਘੁਮਾਉਂਦੇ ਨੇ ਤੇ ਸੰਗਤਾਂ ਨੂੰ ਦੇਖ ਕੇ ਨਿਹਾਲ ਕਰਦੇ ਨੇ। ਆਯਤ ਪਾਲ ਕੇਸ ਬਰ ਛੋਟੇ ਸਿਰ ਪਰ ਬਸਤਰ ਦਮਕ ਤੇ ਗੋਟੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌੜਾ ਮੱਥਾ ਹੈ, ਸਿਰ ਦੇ ਉੱਤੇ ਛੋਟੇ ਛੋਟੇ ਕੇਸ ਨੇ ਜਿਨ੍ਹਾਂ ਦੇ ਉੱਤੇ ਇੱਕ ਬਸਤਰ ਪਾਇਆ ਹੋਇਆ ਜਿਹਨੂੰ ਬਹੁਤ ਸਾਰਾ ਗੋਟਾ ਲੱਗਿਆ ਹੋਇਆ ਤੇ ਗੋਟਾ ਬੜਾ ਚਮਕਦਾ। ਸੰਗਤ ਚੌਦਿਸ ਜੋਰਤ ਹਾਥ ਦਰਸਤ ਕਰੇ ਅਲਪ ਗੁਰ ਨਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਖਲੋਤੀਆਂ ਨੇ ਤੇ ਛੋਟੇ ਸਰੂਪ ਦੇ ਵਿੱਚ ਜਿਹੜੇ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਦਰਸ਼ਨ ਕਰ ਰਹੇ ਨੇ। ਸ਼ਾਹ ਪੀਖ ਕਟਕਾ ਜਬ ਦੋਨੋ ਕਰੀ ਸਮੀਪ ਹੋਏ ਕਰ ਨਮੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੀਖਣ ਸ਼ਾਹ ਨੇ ਉਹਨਾਂ ਦੋਵਾਂ ਕੁੱਜੀਆਂ ਨੂੰ ਹੱਥ ਪਸਾਰ ਕੇ ਅੱਗੇ ਕੀਤਾ ਨਿਮਰਤਾ ਦੇ ਨਾਲ। ਸ੍ਰੀ ਗੁਰ ਦੋਨੋ ਹੱਥ ਪਸਾਰੇ ਘਟੀ ਸਪਰਸ਼ਨ ਕੋ ਤਿਸ ਬਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਵਾਂ ਹੱਥਾਂ ਨੂੰ ਅੱਗੇ ਪਸਾਰਿਆ ਹੈ ਤਾਂ ਕਿ ਉਹਨਾਂ ਕੁੱਜੀਆਂ ਦੇ ਨਾਲ ਸਪਰਸ਼ ਕੀਤਾ ਜਾ ਸਕੇ। ਤਉ ਨ ਪਹੁੰਚ ਜਾਏ ਤਹਿਲੋ ਪਰੇ ਅੰਕ ਮੈਂ ਛੁਵੇ ਕਹਾਂ ਲੋ। ਪਰ ਤਾਂ ਵੀ ਹੱਥ ਪਸਾਰਿਆ ਵੀ ਉਹਨਾਂ ਕੁੱਜੀਆਂ ਦੇ ਤੱਕ ਉਹਨਾਂ ਦੇ ਹੱਥ ਨਾ ਪਹੁੰਚੇ ਕਿਉਂਕਿ ਮਾਤਾ ਦੀ ਗੋਦੀ ਦੇ ਵਿੱਚ ਪਏ ਹੋਏ ਸਨ। ਇਸ ਤੋਂ ਇਲਾਵਾ ਬੜਾ ਛੋਟਾ ਸਰੂਪ ਹੈ। ਸ਼ਾਹ ਪੀਖ ਕੇ ਮਨ ਕੀ ਜਾਨ ਕਰੀ ਵਧਾਵਣ ਬਾਹ ਮਹਾਨ। ਪੀਖਣ ਸ਼ਾਹ ਦੇ ਮਨ ਦੀ ਗਤੀ ਨੂੰ ਜਾਣ ਕੇ ਉਸ ਵੇਲੇ ਆਪਣੀ ਕਰਾਮਾਤ ਦੇ ਨਾਲ ਆਪਣੀਆਂ ਬਾਹਾਂ ਨੂੰ ਬਹੁਤ ਜ਼ਿਆਦਾ ਵਧਾ ਲਿਆ। ਦੋਨੋ ਦ੍ਵੈ ਕਟਕਾ ਪਰ ਲਾਏ ਸੰਗਤ ਖਰੀ ਨਾ ਕਿਨੂੰ ਲਖਾਏ। ਆਪਣਿਆਂ ਦੋਵਾਂ ਹੱਥਾਂ ਨੂੰ ਵਧਾਇਆ ਤੇ ਦੋਵਾਂ ਕੁੱਜੀਆਂ ਦੇ ਉੱਤੇ ਆਪਣੇ ਦੋਵੇਂ ਹੱਥ ਸਤਿਗੁਰਾਂ ਨੇ ਰੱਖ ਦਿੱਤੇ ਨੇ। ਕਵੀ ਜੀ ਲਿਖਦੇ ਨੇ ਸੰਗਤ ਖਰੀ ਨਾ ਕਿਨੂੰ ਲਖਾਏ। ਸਾਰੀ ਦੀ ਸਾਰੀ ਸੰਗਤ ਖਲੋਤੀ ਹੈ ਪਰ ਕਿਸੇ ਨੂੰ ਇਸ ਕੌਤਕ ਦਾ ਕੋਈ ਪਤਾ ਨਾ ਲੱਗਾ। ਸ਼ਾਹ ਪੀਖ ਇੱਕ ਕਰੀ ਨਿਹਾਰਨ ਜਬ ਕਟਕਾ ਪਰ ਕੀਆ ਕਰ ਧਾਰਨ। ਇੱਕ ਪੀਖਣ ਸ਼ਾਹ ਹੀ ਸੀ ਜਿਹਨੂੰ ਕਿ ਇਸ ਕੌਤਕ ਦਾ ਪਤਾ ਲੱਗਾ ਤੇ ਉਸਨੇ ਦੇਖਿਆ ਕਿ ਮੇਰੀਆਂ ਦੋਵਾਂ ਹੀ ਕੁੱਜੀਆਂ ਦੇ ਉੱਤੇ ਇਹਨਾਂ ਨੇ ਆਪਣੇ ਹੱਥਾਂ ਨੂੰ ਰੱਖਿਆ। ਪਾਰ ਬਿਸਾਲ ਹਜ਼ਾਰਨ ਮਨ ਕੋ ਕਰਿਓ ਪ੍ਰਭੂ ਨੇ ਹੱਥ ਦੋਹਣ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਕੁੱਜੀਆਂ ਦੇ ਉੱਤੇ ਸਿਰਫ ਸਤਿਗੁਰਾਂ ਨੇ ਆਪਣੇ ਹਸਤ ਕਮਲ ਹੀ ਨਹੀਂ ਰੱਖੇ, ਉਸ ਵੇਲੇ ਹਜ਼ਾਰਾਂ ਮਣਾਂ ਦਾ ਭਾਰ ਉਹਨਾਂ ਦੋਵਾਂ ਕੁੱਜੀਆਂ ਦੇ ਉੱਤੇ ਪਾ ਦਿੱਤਾ। ਕਰਿਓ ਪ੍ਰਭੂ ਨੇ ਹੱਥ ਦੋਣ ਕੋ ਪਾਵ ਕੇ ਹਜ਼ਾਰਾਂ ਮਣਾਂ ਦਾ ਭਾਰ ਪਾ ਦਿੱਤਾ ਥੱਲੇ ਨੂੰ ਦੱਬਣ ਦੇ ਲਈ। ਆਪਣੀ ਕਰਾਮਾਤ ਕੇ ਸਾਥ ਸਾਮਤ ਪਾ ਦਿੜ ਕਰ ਕੇ ਹੱਥ। ਕਿਉਂਕਿ ਜਿਹੜਾ ਪੀਖਣ ਸ਼ਾਹ ਪੀਰ ਹੈ ਇਹਦੇ ਵਿੱਚ ਵੀ ਵੱਡੀਆਂ ਕਰਾਮਾਤਾਂ ਨੇ। ਜਦੋਂ ਉਹਨਾਂ ਨੇ ਭਾਰ ਪਾਇਆ ਤੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਉਸ ਭਾਰ ਨੂੰ ਸਾਂਭਣ ਦਾ ਯਤਨ ਕੀਤਾ ਪੀਰ ਨੇ।
ਪੁਣ ਗੁਰ ਨੇ ਹੀ ਅਦਕ ਦਬਾਇਓ, ਪੀਰ ਯੋਜ ਨਿਜ ਤੇ ਬਿਕ ਲਾਇਓ।
ਇੱਕ ਪਾਸੇ ਪੀਰ, ਇੱਕ ਪਾਸੇ ਅਕਾਲ ਪੁਰਖ, ਦੋਵਾਂ ਦੀ ਸ਼ਕਤੀ ਦੇ ਵਿੱਚ ਬਰਾਬਰੀ ਕਿਵੇਂ ਹੋ ਸਕਦੀ ਸੀ? ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੀਰ ਨੇ ਕਰਾਮਾਤ ਦੇ ਨਾਲ ਉਸ ਭਾਰ ਨੂੰ ਝੱਲਣ ਦਾ ਯਤਨ ਤੇ ਜ਼ਰੂਰ ਕੀਤਾ, ਪਰ ਉਨ੍ਹਾਂ ਨੇ ਹੋਰ ਵੀ ਜ਼ਿਆਦਾ ਜਦੋਂ ਥੱਲੇ ਦੱਬ ਦਿੱਤਾ ਤੇ ਪੀਰ ਦੀ ਜਿਹੜੀ ਸ਼ਕਤੀ ਸੀ ਉਹ ਫਿਰ ਛੋਟੀ ਪੈ ਗਈ, ਪੀਰ ਵਿਆਕਲ ਹੋ ਗਿਆ।
ਉਛਲਤ ਚਰਨ ਦਿਸ਼ਾ ਤਬੇਰਾ, ਕਹਿਤ ਪਾਇਓ ਮੈਂ ਹੋ ਇਨ ਚਿਰਾ।
ਜਦੋਂ ਡਿੱਗਣ ਲੱਗਾ ਪੀਰ ਤੇ ਉਸ ਵੇਲੇ ਚਰਨਾਂ ਦੇ ਵੱਲ ਦੇਖ ਕੇ ਪੀਰ ਨੇ ਆਖਿਆ ਮੈਂ ਹੋ ਇਨ ਚਿਰਾ ਕਿ ਮੈਂ ਇਨ੍ਹਾਂ ਦਾ ਚੇਲਾ।
ਤਤ ਸ਼ਿਨ ਦੋਨੋ ਹੱਥ ਉਠਾਏ, ਬਿਨਾ ਪੀਖ ਨੇ ਕਿਨੂੰ ਲਖਾਏ।
ਜਦੋਂ ਇਸ ਤਰ੍ਹਾਂ ਪੀਰ ਨੇ ਆਖਿਆ ਕਿ ਮੈਂ ਇਨ੍ਹਾਂ ਦਾ ਚੇਲਾ ਹਾਂ, ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਹੱਥ ਕੁਜਿਆਂ ਦੇ ਉੱਤੋਂ ਉਹਨਾਂ ਨੇ ਉੱਤੇ ਚੁੱਕ ਲਏ ਨੇ। ਬਿਨਾਂ ਭੀਖ ਨਹੀਂ ਕਿਨੂੰ ਲਖਾਏ, ਇਸ ਸਾਰੇ ਕੌਤਕ ਦਾ ਜੋ ਕੌਤਕ ਵਾਪਰਿਆ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੀਖਣ ਸ਼ਾਹ ਤੋਂ ਬਗੈਰ ਕਿਸੇ ਨੂੰ ਪਤਾ ਨਾ ਲੱਗਾ। ਹੁਣ ਇਹ ਜਿਹੜੀ ਵਾਰਤਾ ਹੈ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਵੱਖਰੇ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ।
ਦੋਹਾਂ ਪਾਂਡਿਆਂ ਵਿੱਚ ਮਿਠਾਈ ਪਾ ਕੇ, ਭੀਖਣ ਸ਼ਾਹ ਨੇ ਅੱਗੇ ਲਿਆ ਰੱਖੇ। ਕਿਸੇ ਗੱਲ ਦੀ ਖਾਸ ਪਛਾਣ ਲਈ, ਗੁੱਜੀ ਰਮਜ ਥੀ ਪੇਦ ਛੁਪਾ ਰੱਖੇ। ਗੁਰੂ ਜੀ ਤੀਸਰਾ ਰੱਖ ਪਾਂਡਾ, ਪਹਿਲੇ ਦੋਹਾਂ ਤੇ ਹੱਥ ਟਕਾ ਰੱਖੇ, ਫੇਰ ਤੀਜੇ ਤੇ ਰੱਖ ਕਰਤਾਰ ਸਿੰਘਾ, ਮੁੜ ਤਿੰਨੇ ਹੀ ਪਰਾਂ ਚੁਕਾ ਰੱਖੇ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਤਿੰਨਾਂ ਪਾਂਡਿਆਂ ਦਾ ਜ਼ਿਕਰ ਕਰਦੇ ਨੇ ਕਿ ਦੋਵਾਂ ਦੇ ਉੱਤੇ ਵੀ ਆਪਣੇ ਹੱਥਾਂ ਨੂੰ ਰੱਖਿਆ ਤੇ ਫੇਰ ਇੱਕ ਵੱਖਰੇ ਪਾਂਡੇ ਦੇ ਉੱਤੇ ਵੱਖਰਾ ਉਹਨਾਂ ਨੇ ਆਪਣਾ ਹੱਥ ਕਮਲ ਪਸਾਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਦੋ ਕੁੱਜਿਆਂ ਦਾ ਜ਼ਿਕਰ ਕੀਤਾ।
ਆਤੇ ਆਨੰਦ ਮਨ ਮੈਂ ਹੋਏ ਆਇਓ, ਦੁਸ਼ਕਰ ਤਪ ਕੋ ਫਲ ਜਨ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੀਰ ਦੇ ਮਨ ਦੇ ਵਿੱਚ ਬਹੁਤਾ ਹੀ ਜ਼ਿਆਦਾ ਆਨੰਦ ਵਧਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਹੁਤ ਜ਼ਿਆਦਾ ਜਿਹੜੇ ਤਪ ਸਾਧੇ ਹੋਏ ਸਨ ਉਹਨਾਂ ਦਾ ਫਲ ਮਿਲ ਗਿਆ ਹੋ।
ਜਨਮ ਰੰਕ ਜਿਵ ਨਵ ਨਿਦ ਲੈ ਕੇ, ਪ੍ਰਾਣ ਅੰਤ ਤਿਖ ਜਲ ਜਿਮ ਪੈ ਕੇ।
ਕਵੀ ਸੰਤੋਖ ਸਿੰਘ ਜੀ ਹੋਰ ਵੀ ਪ੍ਰਮਾਣ ਦਿੰਦੇ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਕੰਗਾਲ ਨੂੰ ਅਚਾਨਕ ਹੀ ਨੌ ਨਿਧੀਆਂ ਮਿਲ ਗਈਆਂ ਹੋਣ, ਇਸ ਤਰ੍ਹਾਂ ਦੀ ਪੀਰ ਨੂੰ ਖੁਸ਼ੀ ਹੋਈ ਹੈ। ਪ੍ਰਾਣ ਅੰਤ ਤਿਖ ਜਲ ਜਿਮ ਪੈ ਕੇ, ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਤ੍ਰੇ ਕਰਕੇ ਪ੍ਰਾਣ ਅੰਤ ਹੋਣ ਵਾਲੇ ਨੂੰ ਅਚਾਨਕ ਪਾਣੀ ਮਿਲ ਜਾਵੇ ਤੇ ਜਿੰਨਾ ਉਹ ਖੁਸ਼ ਹੁੰਦਾ ਹੈ ਪੀਰ ਉਨਾ ਖੁਸ਼।
ਭਈ ਪਾਵਨੀ ਪੂਰਨ ਸਾਰੀ, ਸੀਸ ਨਮਰ ਕਰ ਬੰਧਨ ਧਾਰੀ।
ਪੀਰ ਦੇ ਮਨ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਹੋ ਗਈ ਸੀ, ਨਿਮਰਤਾ ਨੂੰ ਧਾਰਨ ਕਰਕੇ ਉਸ ਵੇਲੇ ਨਮਸਕਾਰ ਕੀਤੇ ਪੀਰ ਨੇ।
ਘਟਕਾ ਦਈ ਮੁਰੀ ਦਣ ਹਾਥ, ਭਰ ਲੋਚਣ ਦਰਸ਼ਨ ਗੁਰ ਨਾਥ।
ਉਹ ਦੋਵੇਂ ਜਿਹੜੀਆਂ ਕੁੱਜੀਆਂ ਸਨ ਆਪਣੇ ਮੁਰੀਦਾਂ ਨੂੰ ਫੜਾ ਦਿੱਤੀਆਂ ਨੇ, ਅੱਖਾਂ ਦੇ ਵਿੱਚ ਪ੍ਰੇਮ ਦਾ ਹੰਝੂ ਭਰ ਆਇਆ ਤੇ ਸਤਿਗੁਰਾਂ ਦਾ ਦਰਸ਼ਨ ਖਲੋ ਕੇ ਕਰਨ ਲੱਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਇਹ ਵੇਖ ਕੇ ਚੇਸ਼ਟਾ ਪੀਰ ਜੀਤਾ, ਭਰਮ ਦਿਲ ਦਾ ਸਾਰਾ ਮਿਟਾ ਗਿਆ। ਕੁਝ ਹੋਰ ਗੱਲਾਂ ਕਰ ਖੁਸ਼ੀ ਹੋ ਕੇ, ਉੱਠ ਸਤ ਸਲਾਮ ਬੁਲਾ ਗਿਆ। ਪੀਰ ਚੁੱਕਦਾ ਵੇਖ ਕੇ ਲੋਕਾਂ ਉੱਤੇ, ਸਗੋਂ ਗੁਰੂ ਜੀ ਦਾ ਡਰ ਛਾ ਗਿਆ। ਲੋਕ ਸਮਝ ਗਏ ਕਰਤਾਰ ਸਿੰਘਾ, ਇਹ ਤਾਂ ਠੀਕ ਅਵਤਾਰ ਕੋਈ ਆ ਗਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਮੁਸਲਮਾਨਾਂ ਦਾ ਵੱਡਾ ਪੀਰ ਚੁੱਕਿਆ ਤੇ ਲੋਕਾਂ ਸਾਰਿਆਂ ਨੇ ਸਮਝਿਆ ਕਿ ਇਹ ਤੇ ਕੋਈ ਵੱਡਾ ਅਵਤਾਰ ਪ੍ਰਗਟ ਹੋਇਆ।
ਹਰ ਪੈਨ ਕੇ ਉਪਾਇਨ ਦਾਸ ਜੋਰ ਹੱਥ ਕਰਤੇ ਅਰਦਾਸ।
ਇਸ ਤੋਂ ਇਲਾਵਾ ਸੰਗਤਾਂ ਵੀ ਹੋਰ ਬਹੁਤ ਸਾਰੀ ਭੇਟਾ ਰੱਖ ਰਹੀਆਂ ਸਨ ਤੇ ਸਾਰੇ ਦੇ ਸਾਰੇ ਦਰਸ਼ਨ ਕਰ ਰਹੇ ਸਨ।
ਚਤਰ ਕਟੀ ਲਗ ਦਰਸ਼ਨ ਦੀਨਸ ਪਿਖ ਸੰਗਤਿ ਉਤਸ਼ਾਹ ਸੋ ਕੀਨਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ 4 ਕੁ ਘੜੀਆਂ ਤੱਕ ਇਸੇ ਤਰੀਕੇ ਦੇ ਨਾਲ ਦਰਸ਼ਨ ਦਿੱਤਾ ਗਿਆ। ਸਿੱਖ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਧਿਆ।
ਸਭ ਨੇ ਦਰਸ਼ਨ ਕਾਰਨ ਜਾਣਾ ਬੈਠ ਪੀਰ ਹਟ ਕੀਓ ਮਾਨਾ।
ਸਾਰਿਆਂ ਨੇ ਦਰਸ਼ਨ ਦਾ ਕਾਰਨ ਇਹ ਜਾਣਿਆ ਹੈ ਕਿ ਪੀਰ ਨੇ ਵੱਡੇ ਹੱਠ ਨੂੰ ਧਾਰਨ ਕੀਤਾ, ਇਸੇ ਕਰਕੇ ਬਾਕੀ ਸਾਰਿਆਂ ਨੂੰ ਵੀ ਪੀਰ ਦੇ ਬਹਾਨੇ ਦਰਸ਼ਨ ਹੋ ਗਿਆ।
ਯਾ ਤੇ ਦਰਸ਼ਨ ਸਭ ਕੋ ਭਇਓ ਅਲਪ ਰੂਪ ਸੁੰਦਰ ਗੁਰ ਥਿਓ।
ਭਾਵ ਕੇ ਪੀਰ ਨੇ ਦਰਸ਼ਨ ਕਰਨ ਦੇ ਹੱਠ ਨੂੰ ਧਾਰਨ ਕਰਕੇ ਰੱਖਿਆ ਤੇ ਇਨ੍ਹਾਂ ਦੇ ਬਹਾਨੇ ਸਾਰਿਆਂ ਨੂੰ ਛੋਟੇ ਸਰੂਪ ਦਾ ਦਰਸ਼ਨ ਹੋ ਗਿਆ।
ਸ਼ਾਹ ਪੀਖ ਸੋ ਮਿਲ ਸਿੱਖ ਸਾਰੇ ਤਨ ਪੀਰ ਜੀ ਕਹਿਤ ਨਿਹਾਰੇ।
ਸਾਰੇ ਦੇ ਸਾਰੇ ਸਿੱਖ ਭੀਖਣ ਸ਼ਾਹ ਨੂੰ ਮਿਲੇ ਨੇ ਤੇ ਮਿਲ ਕੇ ਸਾਰੇ ਕਹਿੰਦੇ ਨੇ ਕਿ ਪੀਰ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਆਪਣੇ ਨਾਲ ਨਾਲ ਸਾਨੂੰ ਵੀ ਦਰਸ਼ਨ ਕਰਵਾ ਦਿੱਤਾ।
ਸ੍ਰੀ ਗੁਰ ਕੋ ਅੰਤਰ ਲੈ ਗਏ ਪੁਣ ਸਿੱਖ ਨਿਜ ਨਿਜ ਸਦਨ ਸਿਧਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਾਹਿਬਜ਼ਾਦੇ ਜੀ ਨੂੰ ਅੰਦਰ ਚੁੱਕ ਕੇ ਲਿਜਾਇਆ ਗਿਆ ਹੈ ਤੇ ਸਾਰੇ ਦੇ ਸਾਰੇ ਸਿੱਖ ਸੇਵਕ ਆਪੋ ਆਪਣੇ ਘਰਾਂ ਨੂੰ ਮੁੜ ਗਏ।
ਤਬੈ ਪੀਰ ਜੀ ਖਾਣਾ ਖਾਇਓ ਪੁਰਵ ਕਾਮਨਾ ਤੇ ਹਰ ਖਾਇਓ।
ਜਦੋਂ ਪੀਰ ਦੇ ਮਨ ਦੀ ਕਾਮਨਾ ਪੂਰਨ ਹੋਈ ਇਸ ਤੋਂ ਬਾਅਦ ਹੀ ਪੀਰ ਨੇ ਖਾਣਾ ਖਾਧਾ।
ਹੁਤੇ ਮੁਰੀਦ ਸੋ ਬੂਜਣ ਲਾਗੇ ਕਟੀ ਜੁਲਈ ਪੀਰ ਜੀ ਆਗੇ।
ਜਿਹੜੇ ਦੋਵੇਂ ਮਰੀਦ ਸਨ ਭੀਖਣ ਸ਼ਾਹ ਦੇ ਨਾਲ ਦੇ ਉਹਨਾਂ ਨੇ ਫਿਰ ਪੀਰ ਨੂੰ ਹੱਥ ਜੋੜ ਕੇ ਪੁੱਛਿਆ, ਕਹਿੰਦੇ ਨੇ ਕਟੀ ਜੋ ਲਈ ਪੀਰ ਜੀ ਆਗੇ ਜਿਹੜੀਆਂ ਕੁਜੀਆਂ ਤੁਸੀਂ ਨਾਲ ਲੈ ਕੇ ਆਏ ਸੀ।
ਨਹੀਂ ਗੁਰੂ ਕੋ ਅਰਪਣ ਕਰੇ ਕਾਰਜ ਕੌਣ ਇਹਨੋਂ ਤੇ ਸਰੇ।
ਪੀਰ ਜੀ ਦੋ ਕੁਜੀਆਂ ਲੈ ਕੇ ਆਏ ਸੀ ਤੇ ਤੁਸੀਂ ਉਹਨਾਂ ਦੇ ਅੱਗੇ ਵੀ ਕੁਜੀਆਂ ਨੂੰ ਕੀਤਾ ਤੇ ਇਹਨਾਂ ਕੁਜੀਆਂ ਨੂੰ ਉਹਨਾਂ ਦੇ ਅੱਗੇ ਅਰਪਣ ਨਹੀਂ ਕੀਤਾ, ਇਹਨਾਂ ਦੋਵਾਂ ਕੁਜੀਆਂ ਨੇ ਕੀ ਕਾਰਜ ਸਵਾਰੇ।
ਜਿਮ ਲੈ ਗਏ ਤਹਾਂ ਲੈ ਆਏ ਬਾਦ ਕ੍ਰਿਤ ਇਹ ਪਰੇ ਲਖਾਏ।
ਮੁਰੀਦ ਕਹਿੰਦੇ ਨੇ ਭੀਖਣ ਸ਼ਾਹ ਨੂੰ ਕਿ ਜਿਵੇਂ ਤੁਸੀਂ ਲੈ ਕੇ ਕੁਜੀਆਂ ਨੂੰ ਗਏ ਉਵੇਂ ਹੀ ਵਾਪਸ ਇਹਨਾਂ ਨੂੰ ਲੈ ਕੇ ਆ ਗਏ, ਇਸ ਕਰਕੇ ਇਹ ਜਿਹੜਾ ਕੰਮ ਕੁਜੀਆਂ ਨੂੰ ਖੜਨ ਦਾ ਕੀਤਾ ਇਹ ਤੇ ਇਸ ਤਰ੍ਹਾਂ ਲੱਗਦਾ ਕਿ ਬੇਕਾਰ ਦੇ ਵਿੱਚ ਸੀ, ਬੇਅਰਥ ਸੀ।
ਇਹ ਹਮਕੋ ਕੁਛ ਪਰੇ ਨਚੀਨੇ ਕਿਉ ਤਰ ਹੱਥ ਅਗਾਰੀ ਕਿਨੇ।
ਦੋਵੇਂ ਮਰੀਦ ਕਹਿੰਦੇ ਨੇ ਕਿ ਪੀਰ ਜੀ ਸਾਡੇ ਮਨ ਦੇ ਵਿੱਚ ਸ਼ੰਕਾ ਹੈ ਕਿ ਤੁਸੀਂ ਕੁਜੀਆਂ ਲੈ ਕੇ ਆਏ ਫਿਰ ਉਹਨਾਂ ਦੇ ਅੱਗੇ ਵੀ ਦੋਵੇਂ ਕੁਜੀਆਂ ਕੀਤੀਆਂ ਪਰ ਉਹਨਾਂ ਨੂੰ ਅਰਪਣ ਕੁਜੀਆਂ ਨਹੀਂ ਕੀਤੀਆਂ, ਇਸ ਗੱਲ ਦਾ ਸਾਨੂੰ ਕੁਝ ਪਤਾ ਨਹੀਂ ਲੱਗਾ। ਕਿਉ ਤਰ ਹੱਥ ਅਗਾਰੀ ਕੀਨ, ਜੇਕਰ ਅਰਪਣ ਨਹੀਂ ਸੀ ਕਰਨਾ ਕੁਜੀਆਂ ਨੂੰ ਤੇ ਦੋਵੇਂ ਹੱਥਾਂ ਦੇ ਉੱਤੇ ਕੁਜੀਆਂ ਰੱਖ ਕੇ ਉਹਨਾਂ ਦੇ ਸਾਹਮਣੇ ਤੁਸੀਂ ਕਿਉ ਕੀਤੀਆਂ। ਇਸ ਤਰੀਕੇ ਦੇ ਨਾਲ ਉਸ ਵੇਲੇ ਮਰੀਦਾਂ ਨੇ ਪੀਰ ਨੂੰ ਬੇਨਤੀ ਕੀਤੀ।
ਰਲ ਫੇਰ ਮੁਰੀਦਾਂ ਨੇ ਪੁੱਛ ਕੀਤੀ ਤੁਸੀਂ ਪੀਰ ਜੀ ਸਾਰਾ ਬਿਆਨ ਦੱਸੋ ਇਸ ਗੱਲ ਦੇ ਵਿੱਚ ਕੀ ਭੇਦ ਗੁੱਜਾ ਨਾਲ ਖੋਲ ਕੇ ਪਾਕ ਜ਼ਬਾਨ ਦੱਸੋ ਸਾਡੇ ਦਿਲ ਦਾ ਵੀ ਭਰਮ ਦੂਰ ਹੋਵੇ ਸਾਡੇ ਦਿਲ ਦਾ ਵੀ ਭਰਮ ਦੂਰ ਹੋਵੇ ਸਾਰਾ ਭੇਦ ਹੋ ਕੇ ਮਿਹਰਬਾਨ ਦੱਸੋ ਪਤਾ ਸਾਨੂੰ ਵੀ ਹੋਵੇ ਕਰਤਾਰ ਸਿੰਘਾ ਕਰ ਪੀਰ ਦੀ ਜ਼ਾਹਰ ਨਿਸ਼ਾਨ ਦੱਸੋ।
ਮੁਰੀਦਾਂ ਨੇ ਬੇਨਤੀ ਕੀਤੀ ਹੈ ਕਿ ਇਸ ਗੁੱਜੇ ਭੇਦ ਦਾ ਸਾਨੂੰ ਕੁਝ ਪਤਾ ਨਹੀਂ ਰਹਿੰਦਾ, ਕਿਰਪਾ ਕਰਕੇ ਪੀਰ ਜੀ ਦੱਸੋ ਕਿ ਕੁਜੀਆਂ ਦੇ ਵਿੱਚ ਕੀ ਸੀ। ਇਸ ਤੋਂ ਇਲਾਵਾ ਕੁਜੀਆਂ ਤੁਸੀਂ ਅੱਗੇ ਵੀ ਕੀਤੀਆਂ ਪਰ ਅਰਪਣ ਨਹੀਂ ਕੀਤੀਆਂ, ਇਹਨਾਂ ਕੁਜੀਆਂ ਦੇ ਲਿਜਾਣ ਦਾ ਤੇ ਉਹਨਾਂ ਦੇ ਸਾਹਮਣੇ ਖੜਨ ਦਾ ਕੀ ਭਾਵ ਸੀ। ਆਪਣੀ ਪਾਕ ਪਵਿੱਤਰ ਜ਼ਬਾਨ ਤੋਂ ਇਹ ਪੀਰ ਜੀ ਸਾਨੂੰ ਇਸ ਗੱਲ ਦੇ ਬਾਰੇ ਖੋਲ ਕੇ ਦੱਸੋ। ਇਸ ਤਰੀਕੇ ਦੇ ਨਾਲ ਭੀਖਣ ਸ਼ਾਹ ਦੇ ਚਰਨਾਂ ਦੇ ਵਿੱਚ ਦੋਵਾਂ ਮਰੀਦਾਂ ਨੇ ਬੇਨਤੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਟੇਕਣ ਸ਼ਾਹ ਉਹਨਾਂ ਦੇ ਸਵਾਲ ਦਾ ਜਵਾਬ ਦੇਣਗੇ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ਼ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਸਿਮਰਨ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।